திருவாரூரு சாப்பை மந்தன கரஹ தேஹ பனியாயி ஜாந்தி ஜாச்ச அப்பன் பலாயி ஹதய காமனா பக்தன் ஜோயி ஸ்ரீ கர்த்தார் பூரஹ சோயி மந்தன கரஹ தேஹ பனியாயி
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕ੍ਰਿਤ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਾਨ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰ ਰਹੇ ਹਨ। ਕਰਤਾਰਪੁਰ ਦੀ ਧਰਤੀ ਤੇ ਮਨੁੱਖਤਾ ਦੇ ਭਾਵ ਜਗਾ ਰਹੇ ਹਨ। ਮਾਨਵਤਾ ਨੂੰ ਉਸ ਨਿਰੰਕਾਰ ਦੇ ਚਰਨਾਂ ਨਾਲ ਸਿੱਧਾ ਜੋੜ ਰਹੇ ਹਨ। ਭਾਈ ਸ਼ੀਆਂ ਤੇ ਭਾਈ ਗੱਜਣ ਦੋ ਗੁਰੂ ਕੇ ਲਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਪਹੁੰਚੇ ਨੇ। ਸਤਿਗੁਰਾਂ ਦੀ ਕੋਲੋਂ ਮੰਗ ਕੀਤੀ ਭੀ ਚਾਰ ਪਦਾਰਥ ਅਤੇ ਜਨਮ ਮਰਨ ਸਾਡਾ ਮੁੱਕ ਜਾਵੇ। ਸਤਿਗੁਰੂ ਜੀ ਕਿਰਪਾ ਕਰਕੇ ਦਰਸਾ ਰਹੇ ਸਨ ਭੀ ਤੁਸੀਂ ਨਾ ਇੱਕੋ ਹੀ ਕੰਮ ਕਰੋ ਭੀ ਵਾਹਿਗੁਰੂ ਦਾ ਜਾਪ ਕਰਿਆ ਕਰੋ। ਵਾਹਿਗੁਰੂ ਦੇ ਵਿੱਚੋਂ ਕੀ ਕੁਛ ਮਿਲਦਾ ਏ? ਸਤਿਗੁਰੂ ਕਹਿੰਦੇ ਸਭੋ ਕੁਝ ਮਿਲਦਾ ਏ, ਤੁਸੀਂ ਸਤ ਸੰਗਤ ਵਿੱਚ ਜਾਓ, ਦੂਸਰਾ ਵਾਹਿਗੁਰੂ ਦਾ ਨਾਮ ਜਪੋ। ਉਹ ਪੁੱਛਣ ਲੱਗੇ ਭੀ ਨਾਮ ਜਪ ਕੇ ਚਾਰੇ ਪਦਾਰਥ ਕਿਵੇਂ ਮਿਲ ਜਾਣਗੇ? ਸਤਿਗੁਰੂ ਜੀ ਕਿਰਪਾ ਕਰ ਰਹੇ ਸਨ ਉਹਨਾਂ ਦੇ ਭੋਲੇ ਭਾਵ ਤੇ ਪਿਆਰ ਵਾਲੇ ਕਿਰਤੇ ਨੂੰ ਵੇਖ। ਗਰੀਬ ਨਿਵਾਸ ਪਿਤਾ ਜੀ ਕਹਿੰਦੇ ਤੁਸੀਂ ਇੰਜ ਕਰੋ, ਤੁਸੀਂ ਨਾ ਉਹਦਾ ਜਾਪ ਕਰਨਾ ਸ਼ੁਰੂ ਕਰ ਦਿਓ। ਉਹਦੇ ਸਿਮਰਨ ਦੀਆਂ ਬਰਕਤਾਂ ਇੰਨੀਆਂ ਨੇ ਭਈ ਇੱਕ ਤਾਂ ਤੁਹਾਡਾ ਉਧਾਰ ਹੋਏਗਾ ਤੇ ਦੂਸਰਾ ਨਾਮ ਜਪਣ ਵਾਲਿਆਂ ਦੇ ਮਗਰ ਹਜ਼ਾਰਾਂ ਲੋਕ ਧਨ ਦੌਲਤ ਲੈ ਕੇ ਆਪ ਤੁਰੇ ਫਿਰਦੇ ਨੇ। ਇੱਥੇ ਆਪਾਂ ਗੱਲ ਰੋਕੀ ਸੀ ਕੱਲ ਸਤਿਗੁਰੂ ਜੀ ਦੇ ਕੁਝ ਬਚਨ ਹੁਣ ਹੋਰ ਉਹਦੇ ਸੰਬੰਧ ਤੇ ਸੁਣੋ ਪਿਆਰ ਨਾਲ। ਅੱਜ ਦੇ ਵਿਚਾਰਾਂ ਵਿਚ ਆਪਾਂ ਇੱਕ ਤਾਂ ਦਰਸ਼ਨ ਕਰਦੇ ਕਰਨ ਭਈ ਇੱਕ ਵਾਹਿਗੁਰੂ ਸ਼ਬਦ ਦੇ ਨਾਲ ਕਿਵੇਂ ਬਰਕਤ ਪੈਂਦੀ ਹੈ, ਦੂਸਰਾ ਵੇਖਾਂਗੇ ਨਿਰੰਕਾਰ ਜਦੋਂ ਆਪਣੇ ਚਰਨਾਂ ਨਾਲ ਜੋੜਦਾ ਹੈ ਤੇ ਕਿਵੇਂ ਇਹ ਦੁਨੀਆਂ ਦੇ ਕਾਰਜ ਉਹ ਸਬੱਬ ਬਣਾ ਕੇ ਸਹਾਇਤਾ ਕਰਦਾ ਏ। ਉਹਦੇ ਸਹਾਇਕ ਹੋਣ ਦੇ ਢੰਗ ਤਾਂ ਬੇਅੰਤ ਨੇ, ਹੋਇਆ ਤੂੰ ਬੇਅੰਤ। ਪਰ ਆਪਾਂ ਵੇਖਦੇ ਹਾਂ ਚਾਰ ਪਦਾਰਥ ਦੀ ਖਾਤਰ ਕੋਈ ਨਾਮ ਜਪੇ, ਸਹਿਤ ਆਖਦੇ ਉਹਦੇ ਅੱਗੇ ਪਿੱਛੇ ਇਮਾਰਤਾਂ ਤੁਰੀ ਫਿਰਦੀ, ਉਸ ਨੂੰ ਭੇਟ ਕਰਕੇ ਲੋਕ ਆ ਕੇ ਇਹਦੀ ਕੀ ਕਹਾਣੀ ਪਿਆਰ ਨਾਲ ਆਪਾਂ ਸਰਵਨ ਕਰਦੇ ਹਾਂ। ਜਦੋਂ ਬੰਦਾ ਇਸ ਰਾਹ ਤੇ ਤੁਰਦਾ ਏ ਉਦੋਂ ਮਾਤਾ ਮੰਗਦਾ ਏ, ਜਦੋਂ ਉਹ ਨਾਮ ਤੇ ਚਰੰਗਿਆ ਜਾਏ ਤੇ ਮਾਤਾ ਤੋਂ ਭੱਜਦਾ ਏ ਤੇ ਕਹਿੰਦਾ ਸਤਿਗੁਰੂ ਆਪਣੇ ਚਰਖਾਂ ਨਾਲ ਜੋੜੋ। ਇਹ ਕਿਵੇਂ ਕਹਾਣੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮੇਰ ਕਰਨ ਤੁਸੀਂ ਇਕਾਗਰਤਾ ਨੂੰ ਸਤਿਗੁਰਾਂ ਦੇ ਚਰਨਾਂ ਵਿਚ ਆਪਾ ਜੋੜੋ ਤੇ ਬੜੇ ਪਿਆਰ ਨਾਲ ਭਾਈ ਸਾਹਿਬ ਦੀ ਰਚਨਾ ਤੋਂ ਨਾਲ ਪਾਠ ਸਰਵਨ ਕਰੋ ਤੇ ਨਾਲ ਵਿਚਾਰ ਤੇ ਰਹੇ ਸਤਿਗੁਰੂ ਦੇ ਚਰਨ ਪਰਸਦੇ
ਸਤਨਾਮ ਸ੍ਰੀ ਵਾਹਿਗੁਰੂ ਜੀ ਬੰਦਨ ਕਰਹਿ ਦੇਹ ਧਨ ਆਈ ਜੰਤੇ ਜਾਚ ਹੈ ਆਪਨ ਭਲਾਈ।
ਗਰੀਬ ਨਿਵਾਸ ਪਿਤਾ ਜੀ ਆਖਦੇ ਨਾਮ ਜਪਣ ਦੇ ਨਾਲ ਆਦਮੀ ਦਾ ਆਪਣਾ ਤੇ ਭਲਾ ਹੁੰਦਾ ਹੀ ਹੁੰਦਾ ਏ। ਨਾਮ ਜਪ ਕੇ ਆਪਣਾ ਤਾਂ ਉਸ ਭਗਤ ਜਨ ਦਾ ਰੱਬ ਨਾਲ ਸੰਬੰਧ ਜੁੜਦਾ ਏ। ਕਹਿਣ ਲੱਗੇ ਨਿਰੰਕਾਰ ਦਾ ਇੱਕ ਸੁਭਾਅ ਏ, ਜਿਹੜਾ ਉਹਦਾ ਨਾਮ ਜਪਦਾ ਏ ਨਾ ਉਹ ਆਪ ਹੀ ਆਪਣੀ ਕਾਇਨਾਤ ਕੋਲ ਉਸ ਗੁਰਮੁਖ ਪਿਆਰ ਦੀ ਸੇਵਾ ਕਰਵਾਉਂਦੇ ਕਰਨ। ਲੋਕਾਈ ਤਾਗ ਤੇ ਨਾਮ ਜਪਣ ਵਾਲਿਆਂ ਨੂੰ ਤਨ ਦੌਲਤ ਭੇਟ ਕਰਦੇ ਕਹਿ ਤੇ ਅੰਦਰੋਂ ਅਰਦਾਸ ਕਰਦੇ ਕਹਿਣ ਭਈ ਤੁਹਾਡੀ ਸੇਵਾ ਕੀਤੀ ਇਹ ਰੱਬ ਦੀ ਆਪਣੀ ਸੇਵਾ ਹੈ। ਉਹਦੇ ਵਿੱਚੋਂ ਭਲਾ ਮੰਗਦੇ ਕਹਿਣ ਭਈ ਇਹਦੇ ਨਾਲ ਸਾਡਾ ਭਲਾ ਹੋਏਗਾ ਕਿਉਂਕਿ ਨਿਰੰਕਾਰ ਗੁਰੂ ਕੇ ਪਿਆਰੂ ਹਰ ਜੀਵ ਵਿੱਚ ਉਹ ਵੱਸਦਾ ਪਿਆ ਹੈ। ਪਰ ਜਿਸ ਨਿਰੰਕਾਰ ਨੂੰ ਜਿਨ੍ਹਾਂ ਨੇ ਪਿਆਰ ਕੀਤਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦੀ ਬਦੌਲਤ ਉਹ ਨਿਰੰਕਾਰ ਆਪ ਆ ਕੇ ਟਿਕਿਆ ਏ ਉਹਨਾਂ ਦੀ ਸੇਵਾ ਸਿੱਧੀ ਨਿਰੰਕਾਰ ਦੀ ਸੇਵਾ ਹੈ। ਹਜ਼ੂਰ ਕਹਿਣ ਲੱਗੇ ਭਾਈ ਤੁਸੀਂ ਜਪ ਕੇ ਵੇਖੋ ਲੋਕ ਤੁਹਾਡੀ ਸੇਵਾ ਕਰਕੇ ਉਹਨਾਂ ਦਾ ਭਲਾ ਹੋਏਗਾ। ਤੁਹਾਨੂੰ ਤਨ ਦੌਲਤ ਮਿਲਣੀ ਪਰ ਤੁਹਾਡੀ ਬਦੌਲਤ ਹਜ਼ਾਰਾਂ ਲੋਕਾਂ ਨੂੰ ਸੇਵਾ ਤੁਹਾਡੀ ਕਰਨਗੇ ਉਹਨਾਂ ਨੂੰ ਵੀ ਤਨ ਦੌਲਤ ਚਾਰ ਪਦਾਰਥ ਵਾਹਿਗੁਰੂ ਦੇਵੇਗਾ।
ਹਿਰਦੇ ਕਾਮਨਾ ਭਗਤਨ ਜੋਈ ਕੀ ਕਰਤਾਰ ਪੂਰ ਹੈ ਜੋਈ।
ਜੋ ਵੀ ਉਹਨਾਂ ਦੇ ਹਿਰਦੇ ਦੇ ਅੰਦਰ ਕਾਮਨਾ ਹੋਵੇ ਸਤਿਗੁਰੂ ਕਹਿੰਦੇ ਨਾਮ ਜਪਣ ਵਾਲੇ ਦੀ ਕਾਮਨਾ ਤੇ ਉਹ ਵੀ ਪੂਰੇ। ਕਹਿਣ ਲੱਗੇ ਜਿਹੜੇ ਉਹਨਾਂ ਦੀ ਵੀ ਅੱਗੋ ਸੇਵਾ ਕਰਦਾ ਉਹਨਾਂ ਦੀ ਵੀ ਕਾਮਨਾ ਨਿਰੰਕਾਰ ਪੂਰੀ ਕਰਦਾ ਏ ਕਿਉਂਕਿ ਕਰਤਾਰ ਦਾ ਆਪਣਾ ਹੀ ਸੁਭਾਅ। ਗੁਰੂ ਕੇ ਪਿਆਰਿਓ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਇਸ ਬਚਨ ਨੂੰ ਨਾ ਆਪਣੇ ਢੰਗ ਨਾਲ ਖੋਲ ਕੇ ਨੀ ਥੋੜਾ ਜਿਹਾ ਉਹ ਕਹਿੰਦੇ ਤੁਸੀਂ ਵੇਖੋ ਜਦੋਂ ਕਿਧਰੇ ਸਾਧ ਸੰਗਤ ਮਿੱਠਾ ਪਿਆਓ ਕਹਿੰਦਾ ਮਿੱਠਾ ਜੈਸੇ ਤੂੰ ਮਿਠਾਈ ਰੱਖੀਏ ਛਿਪਾਏ ਜਤਨ ਕਹਿ ਮਿੱਠਾ ਰੱਖੀਏ ਛਿਪਾ ਕੇ ਜਿੱਥੇ ਮਰਜੇ ਕੀੜੀਆਂ ਨੂੰ ਕੋਈ ਦੱਸਦਾ ਨੀ ਆਪਣੇ ਆਪ ਹੀ ਚਾਰ ਚਪੇਰੇ ਤੋਂ ਕੀੜੀਆਂ ਇਕੱਠੀਆਂ ਹੁੰਦੀਆਂ। ਸਿਆਣੇ ਕਹਿੰਦੇ ਜਰੂਰ ਇੱਥੇ ਕੋਈ ਨਾ ਕੋਈ ਮਿੱਠਾ ਪੈ ਹੋਏਗਾ ਜਿਹਦੇ ਕਾਰਨ ਇਹ ਕੀੜੀਆਂ ਇਕੱਠੀਆਂ ਹੋ ਗਈਆਂ ਨੇ ਘਰਾਂ ਵਿੱਚ। ਵੇਖੋ ਕਿਧਰੇ ਮਿੱਠਾ ਰੁੜ ਕੇ ਨੀ ਪਿਆ ਜਿੱਥੇ ਮਰਜ਼ੀ ਮਿੱਠਾ ਰੁੜ ਉਹ ਕੀੜੀਆਂ ਆਪਣੇ ਆਪ ਆ ਜਾਂਦੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੇ ਕਿਧਰੇ ਕੌਲ ਫੁੱਲ ਖਿੜਿਆ ਹੋਵੇ ਤੇ ਉਹਦੇ ਖਿੜਨ ਦੇ ਕਾਰਨ ਭੋਰਿਆਂ ਨੂੰ ਬੁਲਾਉਣਾ ਤੇ ਨੀ ਪੈਂਦਾ। ਭੋਰੇ ਆਪਣੇ ਆਪ ਹੀ ਚਾਰ ਚਪੇਰੇ ਤੋਂ ਕੱਚੇ ਹੋ ਕੇ ਉਹਦੀਆਂ ਪਰਿਕਰਮਾ ਕਰਨ ਆ ਜਾਂਦੇ ਨੇ। ਭਾਈ ਸਾਹਿਬ ਜੀ ਕਹਿੰਦੇ ਸ਼ਮਾ ਬਲਦੀ ਖੋ ਇਸੇ ਪਾਪੀ ਜੰਗਲ ਚ ਬਾਲੋ ਤੇ ਭਾਵੇਂ ਕਿਸੇ ਸ਼ਹਿਰ ਦੇ ਵਿਚ ਬਾਲੋ ਪਤੰਗੇ ਆਪਣੇ ਆਪ ਹੀ ਉਹਨਾਂ ਤੋਂ ਕੁਰਬਾਨ ਹੋਣ ਲਈ ਆਣਗੇ। ਕਹਿਣ ਲੱਗੇ ਤੁਸੀਂ ਨਿਰੰਕਾਰ ਦਾ ਨਾਮ ਜਪ ਕੇ ਵੇਖੋ ਪਾਪੀ ਕਿਧਰੇ ਮਰਜ਼ੀ ਲੁਕ ਜਾਓ ਕਿਸੇ ਨੂੰ ਪਤਾ ਨਾ ਲੱਗਣ ਦਿਓ ਨਿਰੰਕਾਰ ਆਪਣੇ ਆਪ ਹੀ ਆਪਣੀ ਕੁਦਰਤ ਤੇ ਜੀਵਾਂ ਨੂੰ ਤੁਹਾਡੀ ਸੇਵਾ ਵਿਚ ਆ ਕੇ ਖੜੇ ਕਰਨਗੇ। ਇਤਨਾ ਵੱਡੀ ਰਹਿਮਤ ਸਤਿਗੁਰੂ ਜੀ ਦੇ ਘਰੋਂ ਮਿਲਦੀ ਏ। ਸਤਿਗੁਰੂ ਕਹਿੰਦੇ ਤੁਸੀਂ ਨਾਮ ਨਾਲ ਜੁੜੋ ਅਸੀਂ ਤੁਹਾਨੂੰ ਦਾਤੇ ਬਣਾਉਂਦੇ ਆ ਪਰ ਸਿੱਖ ਨਾਮ ਤੋਂ ਟੁੱਟ ਕੇ ਮੰਗਦੇ ਬਣੇ ਫਿਰਦੇ ਕਰ ਜਦੋਂ ਵੀ ਇਹਨਾਂ ਦੀ ਅੰਦਰ ਦੀ ਕਾਲਕ ਵੇਖੀ ਦੀ ਜਿਨ੍ਹਾਂ ਨੂੰ ਸੋਝੀ ਨਹੀਂ ਕਦੇ ਕਿਸੇ ਕੋਲੋਂ ਤਵੀ ਧਾਤੇ ਕਰਾਂਦੇ ਫਿਰਦੇ ਕਦੇ ਗੁਰੂ ਕਿਰਪਾ ਤੋਂ ਦੀਵੇ ਬਾਲ ਕੇ ਚਾਹੁੰਦੇ ਨੀ ਸਾਨੂੰ ਕੋਈ ਖੈਰ ਪਾ ਦੇਵੇ ਕੁਰੇ ਕਿੰਨਾ ਕੁਝ ਕਰੀ ਜਾਣੇ ਅਸੀਂ ਲੋਕਾਂ ਨੂੰ ਲੱਗ ਕੇ। ਸਾਹਿਬ ਕਹਿੰਦੇ ਸੀ ਕਿ ਤੁਹਾਨੂੰ ਇਹੋ ਜਿਹਾ ਖੀਰਾ ਖਜ਼ਾਨਾ ਦਿੱਤਾ ਇਨਾਮ ਦਾ ਤੁਸੀਂ ਆਪਣੇ ਕੰਮ ਕਾਰ ਕਰਕੇ ਜਪ ਕੇ ਤਾਂ ਜਰਾ ਵੇਖੋ ਤੁਹਾਨੂੰ ਜਾਣ ਦੀ ਲੋੜ ਨੀ ਲੋਕ ਤੁਹਾਡੇ ਕੋਲੋਂ ਦਾਤਾਂ ਮੰਗਣ ਲਈ ਤੁਹਾਡੇ ਚਰਨਾਂ ਵਿਚ ਆ ਖਲੋਣਗੇ। ਇਹਦਾ ਮਤਲਬ ਨਾਮ ਦਾਤਾ ਬਣਾਉਂਦਾ ਏ ਨਾਮ ਸਾਨੂੰ ਮੰਗਤੇ ਨੀ ਬਣਨ ਦੇਂਦਾ ਤੇ ਨਾਲੇ ਕਿਸੇ ਦਾ ਨਾ ਬੁਰਾ ਕਰਨਾ ਪਿਆ ਨਾ ਗੁਰੂ ਕੇ ਪਿਆਰ ਤੋਂ ਕਿਸੇ ਨਾਲ ਮਾੜਾ ਚੰਗਾ ਕੀਤਾ ਆਪਣਾ ਵੀ ਭਲਾ ਹੋ ਗਿਆ ਤੇ ਕਿਸੇ ਦੂਸਰੇ ਦਾ ਵੀ। ਪਰ ਗੁਰੂ ਦੀ ਸਾਧ ਸੰਗਤ ਇਧਰ ਕੇ ਮਨ ਨਾਮ ਵੱਲ ਆਉਣ ਨਹੀਂ ਦੇਂਦਾ ਹੋਰ ਹੋਰ ਪਾਸੇ ਤੋਰਦਾ ਏ ਤੇ ਤਾਂ ਹੀ ਗੁਰੂ ਕੇ ਪਿਆਰੋ ਕੇ ਅੰਦਰ ਦੀ ਇਹਦੀ ਭਟਕਣਾ ਮੁਕਦੀ ਨਹੀਂ ਕਹਿ
ਅਤ ਵਾਹਿਗੁਰੂ ਸਮਝਣ
ਸਾਹਿਬ ਕਹਿਣ ਲੱਗੇ ਜਿਉਂ ਜਿਉਂ ਵਾਹਿਗੁਰੂ ਜਪਾਂਗੇ ਤਿਉਂ ਤੋਂ ਇਹਦੇ ਅਰਥ ਸਾਡੇ ਅੰਦਰ ਕੋਈ ਜਾਣਗੇ ਅਰਥ ਕੀ ਹੋਣਗੇ ਗੁਰੂ ਕੇ ਪਿਆਰਿਓ ਭਈ ਵਾਹਿਗੁਰੂ ਵਿਚ ਆਪ ਗੁਰੂ ਨਾਨਕ ਸਾਹਿਬ ਬੈਠੇ ਨੇ ਵਾਹਿਗੁਰੂ ਸ਼ਬਦ ਦੇ ਅੰਦਰ ਸਾਰੀ ਸ੍ਰਿਸ਼ਟੀ ਦਾ ਪ੍ਰਤਪਾਲਕ ਤੇ ਮਾਲਕ ਖੁਦ ਆਪ ਵਿਰਾਜਮਾਨ ਨੇ ਵਾਹਿਗੁਰੂ ਸ਼ਬਦ ਦੇ ਅੰਦਰ ਇਹਨਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਏ, ਜਦੋਂ ਇਹ ਕਹਿ ਕੇ ਵਾਹਿਗੁਰੂ ਕੋ ਜਪਦਾ ਏ ਤੇ ਅੰਦਰ ਦਾ ਕੰਮ ਹਨੇਰਾ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ, ਕਨੇ ਆ ਉਹਦੇ ਅੰਦਰ ਦਾ ਰਹਿੰਦਾ ਹੀ ਨਹੀਂ, ਉਹ ਰੋਸ਼ਨੀ ਉਹ ਚਾਨਣ ਹੁੰਦਾ ਏ ਜਿਹੜੇ ਚਾਨਣ ਵਿੱਚੋਂ ਗੁਰੂ ਕੇ ਪਿਆਰਿਓ ਜ਼ਿੰਦਗੀ ਦਾ ਅਸਲ ਰਸ ਆਨੰਦ ਤੇ ਖੇੜਾ ਮਿਲਦਾ ਕੈ।
ਚਤੁਰ ਪਦਾਰਥ ਨਾਮ ਅਧੀਨਾ ਸਿਮਰਨ ਕਰੋ ਹੈ ਦੁਖ ਸੀਨਾ।
ਸਤਿਗੁਰੂ ਜੀ ਹੁਕਮ ਕਰਨ ਲੱਗੇ ਚਾਰੇ ਪਦਾਰਥ ਇਸ ਨਾਮ ਦੇ ਅਧੀਨ ਕਰਨ ਤੇ ਦੂਸਰੇ ਦਾ ਸਿਮਰਨ ਕਰੋਗੇ ਤੇ ਹਰ ਪ੍ਰਕਾਰ ਦਾ ਸੰਕਟ ਟਲੇਗਾ, ਸੰਕਟ ਨਹੀਂ ਆਏਗਾ ਕੋਲ ਜਿੱਥੇ ਨਾਮ ਏ। ਦੋ ਚੀਜ਼ਾਂ ਕਦੇ ਕੱਚੀਆਂ ਨਹੀਂ ਹੁੰਦੀਆਂ ਗੁਰੂ ਕੇ ਪਿਆਰਿਓ, ਨਾਮ ਵੀ ਹੋਵੇ ਤੇ ਸੰਕਟ ਵੀ ਹੋਵੇ। ਹਜ਼ੂਰ ਕਹਿੰਦੇ ਚਾਰ ਪਦਾਰਥ ਵੀ ਮਿਲਣਗੇ ਤੇ ਸਿਮਰਨ ਦੇ ਨਾਲ ਸੰਕਟ ਵੀ ਸਾਰੇ ਟਲਣਗੇ। ਗੁਰੂ ਸਵਾਰਿਓ ਇਸ ਇਹਨਾਂ ਬਚਨਾਂ ਨੂੰ ਰੋਜ਼ ਚੱਲਦੇ ਪਏ ਨੇ, ਪੱਲੇ ਬਣ ਕੇ ਰਲ ਮਿਲ ਕੇ ਬਿਹਾਰ ਘਰ ਦੇ ਅੰਦਰੋਂ ਸਿਮਰਨ ਦੀਆਂ ਆਵਾਜ਼ਾਂ ਆਉਣ, ਤੁਰੇ ਫਿਰਦਿਆਂ ਇਧਰ ਉਧਰ ਜਿੱਧਰੋਂ ਵੀ ਸਮਾਂ ਮਿਲੇ ਉਹਦੇ ਨਾਮ ਦੀ ਆਵਾਜ਼ ਆਵੇ ਤੇ ਕਿਤਨਾ ਸੌਖਾ ਹੈ। ਸਾਨੂੰ ਤਾਂ ਸਤਿਗੁਰੂ ਨੇ ਪਾਬੰਦੀਆਂ ਵੀ ਨਹੀਂ ਲਾਈਆਂ ਕਿ ਜੇ ਚੌਂਕੜਾ ਮਾਰ ਕੇ ਵਾਹਿਗੁਰੂ ਕਹੋਗੇ ਤੇ ਤਾਂ ਤੁਹਾਡਾ ਪ੍ਰਵਾਨ ਖੋਣ ਆਏ ਨਾ। ਸਤਿਗੁਰੂ ਜੀ ਨੇ ਇਹ ਹੁਕਮ ਲਾਇਆ ਸਾਨੂੰ ਭਾਈ ਤੁਹਾਡੀ ਜਾਤ ਕਿਹੜੀ ਏ, ਜਾਂ ਤੁਸੀਂ ਵੇਖਣਾ ਭਾਈ ਸੂਰਜ ਛਿਪ ਗਿਆ ਕਿ ਨਹੀਂ ਛਿਪਿਆ, ਨਾ ਸੰਧਿਆ ਦਾ ਖਿਆਲ। ਸਾਨੂੰ ਤਾਂ ਹੁਕਮੇ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਜਿਵੇਂ ਮਰਜ਼ੀ ਪਰ ਨਾਮ ਜ਼ੁਬਾਨ ਤੇ ਚਾਹੀਦਾ ਤੇ ਕਿਰਤੇ ਵਿੱਚ ਚਾਹੀਦਾ ਹੈ ਗੁਰੂ ਕੇ ਪਿਆਰਿਓ, ਨਹੀਂ ਤੇ ਸਤਿਗੁਰਾਂ ਤੋਂ ਇਲਾਵਾ। ਪਹਿਲੀ ਗੱਲ ਬੰਦਾ ਧਰਮ ਕਮਾਉਣਾ ਨਹੀਂ ਚਾਹੁੰਦਾ, ਪਰ ਜਦੋਂ ਕੋਈ ਧਰਮ ਵੱਲ ਆਇਆ ਨਹੀਂ ਨਾ ਤੇ ਉਹਦੇ ਸਾਹਮਣੇ ਇਹ ਰੱਖਿਆ ਗਿਆ ਮਰਦੇ ਕੇ ਔਰਤੇ, ਜਾਂ ਤੂੰ ਤੇਰੀ ਜਾਤ ਕਿਹੜੀ ਕਹਿ, ਤੇਰਾ ਮੂੰਹ ਕਿਹੜੇ ਪਾਸੇ ਵੱਲ ਕਹਿ, ਤੇਰੇ ਸਾਹਮਣੇ ਕੋਈ ਕੁੱਤਾ ਬਿੱਲੀ ਖੋਤਾ ਤੇ ਨਹੀਂ ਟੱਪ ਰਿਹਾ। ਖੁਰੇ ਕਿੰਨਾ ਕੁਝ ਵਿਚਾਰਿਆਂ ਨੂੰ ਸੋਚਣਾ ਪੈਂਦਾ। ਸਾਨੂੰ ਤੇ ਸਤਿਪੁਰਾ ਨੇ ਐਪੋ ਜੀ ਪਾਬੰਦੀਆਂ ਲਾਈਆਂ ਹੀ ਨਹੀਂ, ਸਾਡੀ ਤਾਂ ਗੱਲ ਤੇ ਮੁਕਾ ਦਿੱਤੀ। ਕਹਿਣ ਲੱਗੇ ਜਿੰਨੇ ਸਾਹ ਲੈਣੇ ਨੀ ਨਾ ਉਹਨਾਂ ਬਾਅਦ ਤੂੰ ਉਸ ਵਾਹਿਗੁਰੂ ਦਾ ਨਾਮ ਜਪਿਆ ਕਰ। ਜਿਵੇਂ ਸਾਹ ਲੈਣ ਲੱਗਿਆ ਸਾਨੂੰ ਕੁਝ ਸੋਚਣਾ ਤੇ ਨਹੀਂ ਨਾ ਪੈਂਦਾ, ਦਿਨ ਤੇ ਰਾਤ ਮਰਦਾਂ ਬੁੱਢਿਆਂ ਬਜ਼ੁਰਗਾਂ ਬੱਚਿਆਂ ਕੁਝ ਵੀ ਨਹੀਂ, ਸਾਹ ਲੈਣਾ ਬਸ ਸਾਹ ਲੈਣਾ। ਸਹਿਬ ਕਹਿੰਦੇ ਕਿ ਵਾਹਿਗੁਰੂ ਕਹਿਣਾ ਜਿਵੇਂ ਮਰਜ਼ੀ ਕਹਿਣਾ, ਉਹਨੂੰ ਆਖਣਾ ਹੀ ਆਖਣਾ ਉਹਦਾ ਨਾਮ। ਇਹੋ ਜਿਹਾ ਨੀ ਭਰਮ ਕਰਨਾ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦਾ ਇੱਕ ਬਚਨ ਜ਼ਰੂਰ ਵਿਚਾਰ ਲਿਆ ਜੇ। ਸਹਿਬ ਕਹਿੰਦੇ ਅੰਮ੍ਰਿਤ ਵੇਲਾ ਜ਼ਰੂਰ ਸੰਭੋ, ਪਰ ਨਾਲ ਕਹਿੰਦੇ ਮਤ ਖਿਆਲ ਕਰਨਾ ਜੇ ਕੋਈ ਆਦਮੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪ ਸਕਦਾ ਤੇ ਉਹਨੂੰ ਅਧਿਕਾਰ ਨਹੀਂ, ਉਹ ਦਿਨੇ ਨਾ ਜਪੇ ਸ਼ਾਂਤੀ ਨਾ ਜਪੇ, ਨਹੀਂ ਗੁਰੂ ਕੇ ਪਿਆਰਿਓ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨਾਂ ਨੂੰ ਧਿਆਨ ਨਾਲ ਵੇਖਿਆ ਜੀ, ਪਹਿਲਾਂ ਬਚਨ ਕਰਦੇ ਨੇ ਕਹਿੰਦੇ ਸ਼ੁਰੂਆਤ ਕਰ ਉਦੋਂ ਇਕਾਗਰਤਾ ਜੇ ਤੇਰੇ ਕੋਲ ਸਮਾਂ ਹੈ, ਰਾਤ ਸਮੇਂ ਕਲ ਸੋ ਅੰਮ੍ਰਿਤ ਵੇਲੇ ਉੱਠ ਤੇ ਉਹਦਾ ਜਾਪ ਕਰ, ਪਰ ਜੇ ਅੰਮ੍ਰਿਤ ਵੇਲੇ ਤੂੰ ਕਿਧਰੇ ਕੰਮ ਤੇ ਕਹਿ ਰਾਤੀ ਲੇਟ ਆਇਆ ਏ, ਫਿਰ ਜਦੋਂ ਤੇਰੇ ਕੋਲ ਵਕਤ ਏ ਉਦੋਂ ਹੀ ਤੂੰ ਜਾਪ। ਸਤਿਗੁਰੂ ਜੀ ਨੇ ਨਾ ਬਚਨਾਂ ਦਾ ਕਦੇ ਦੋਨਾਂ ਦਾ ਸੁਮੇਲ ਵੇਖਿਆ ਜੇ। ਬਾਬਾ ਫਰੀਦ ਸਾਹਿਬ ਦੇ ਸਲੋਕ ਨੇ, ਹਜ਼ੂਰ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗਿਓ, ਜਾ ਉਹ ਕਹਿਣ ਲੱਗੇ ਜੀਵਨ ਲੜੋ ਮੋਇਓ ਕੇ, ਪਿਛਲ ਰਾਤ ਨਾ ਜਾਗਿਓ, ਜੇ ਨਹੀਂ ਨਾ ਜਾਗਿਆ ਤੇ ਜੂੰਟਿਆਂ ਹੀ ਮੋਹਾਂ ਵਿੱਚ ਗਿਣਤੀ ਏ। ਕਹਿੰਦੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ, ਤੁਸੀਂ ਰੱਬ ਨੂੰ ਬੁਲਾਇਆ ਰੱਬ ਨੇ ਨੀ ਤੁਹਾਨੂੰ ਬੁਲਾਇਆ। ਫਿਰ ਇਹ ਵੀ ਬਚਨ ਕਰਦੇ ਪਹਿਲੇ ਪੈੜੇ ਫੁੱਲੜਾ ਫਲ ਪੀ ਬੱਚਾ ਰਾਤ, ਜੋ ਜਾਗਨ ਲਖਨ ਸੇ ਸਾਈਂ ਕੰਨੋ ਦਾਤ। ਰਾਤ ਦੇ ਪਹਿਲੇ ਪੈਰ ਜਪੇਗਾ ਜਿਵੇਂ ਗੁਰੂ ਕੇ ਪਿਆਰ ਤੋਂ ਕੁਦਰਤ ਪਹਿਲਾਂ ਫੁੱਲ ਲਾਉਂਦੀ ਬਾਅਦ ਵਿਚ ਦਰਖਤਾਂ ਨੂੰ ਫਲ ਲੱਗਦੇ ਨੇ। ਸਾਹਿਬ ਕਹਿੰਦੇ ਰਾਤ ਦੇ ਪਹਿਲੇ ਪੈਰ ਜਪੀਏ ਤੇ ਮਨ ਤੋਂ ਫੁੱਲ ਲੱਗ ਗਏ, ਪਿਛਲੇ ਪੈਰ ਜਪੀਏ ਤੇ ਉਹ ਫਲ ਬਣ ਗਏ। ਪਰ ਇਹਦੇ ਨਾਲ ਸਤਿਗੁਰੂ ਜੀ ਦਾ ਬਚਨ ਜੇ ਸਾਹਿਬ ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾ ਲਗਨ ਇੱਕ ਨਾ ਸੁਤਿਆਂ ਦੇ ਬੂਟਾਲ। ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਕੋਈ ਜਾਗ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਹੋਏ, ਕੋਈ ਪਹਿਲੀ ਰਾਤ ਜਪ ਰਿਹਾ ਹੋਰ ਕਿਰਪਾ ਹੋਏ, ਪਰ ਮਤ ਇਹ ਨਾ ਸੋਚ ਲੈਣਾ ਵੀ ਜਿਹੜੇ ਕੇਵਲ ਸਵੇਰੇ ਜਾਗਦੇ ਤੇ ਸ਼ਾਂਤੀ ਗੁਰੂ ਕੇ ਪੈਰੋਂ ਜਪਦੇ ਰੱਬ ਉਹਨਾਂ ਦੀ ਖੁਸ਼ ਹੁੰਦਾ ਏ। ਕਹਿੰਦੇ ਇਹ ਤਾਂ ਉਹਦੇ ਆਪਣੇ ਖਸ ਵਿਚ ਏ, ਕਹਿੰਦੇ ਇਹਦਾ ਮਾਣ ਨਾ ਕਰਿਆ ਜੇ ਵੀ ਸਾਨੂੰ ਅੰਮ੍ਰਿਤ ਵੇਲਾ ਅਸੀਂ ਕਦੇ ਗਵਾਰਾ ਨੇ, ਸ਼ੁਕਰ ਕਰਿਆ ਜੇ ਨਿਰੰਕਾਰ ਤੂੰ ਮੈਨੂੰ ਅੰਮ੍ਰਿਤ ਵੇਲੇ ਵੀ ਜਪਾ ਦਿੰਦਾ ਏ, ਬਾਕੀ ਵੇਲੇ ਵੀ ਤੂੰ ਆਪ ਜਪਾ ਨਾਲ ਸਾਥੋਂ। ਅਗਲਾ ਬਚਨ ਗੁਰੂ ਕੇ ਪਿਆਰਿਓ ਕਹਿੰਦੇ ਉਹਦੇ ਆਪਣੇ ਖਾਚ ਵਿਚ ਜੇਕਰ ਜਾਗਦਾ ਹੈ ਪਰ ਅੰਦਰੋਂ ਹੰਕਾਰ ਆ ਗਿਆ ਤੇ ਸਮਝੋ ਸੌਂ ਗਿਆ ਖਾਲੀ ਰਹਿ ਗਿਆ, ਮਿਹਨਤ ਵੀ ਕੀਤੀ ਤੇ ਮਿਲਿਆ ਵੀ ਕੁਝ ਨਹੀਂ। ਦੂਸਰਾ ਸਤਿਗੁਰੂ ਜੀ ਆਖਦੇ ਨੇ ਕਿਰਪਾ ਕਰਕੇ ਦਿਨ ਰਾਤੀ ਆਰਾਧੋ ਪਿਆਰੋ ਨਿਮਕ ਨਾ ਕੀਜੈ ਢੀਲਾ, ਆਪਾਂ ਇਹ ਵਿਚਾਰਾਂ ਵਿਚ ਪੈਣੇ ਨਹੀਂ ਤੇ ਕਿਹੜਾ ਇੱਕ ਵੇਲੇ ਵਿਚ। ਕਹਿੰਦੇ ਸਭ ਤੋਂ ਪਵਿੱਤਰ ਵੇਲਾ ਤੂੰ ਮਨ ਦਾ ਟਿਕਾਊ ਹੁੰਦਾ ਹੈ ਆਲੇ ਦੁਆਲੇ ਗੁਰੂ ਕੇ ਪਿਆਰੋ, ਨਾ ਤੁਹਾਨੂੰ ਕਿਸੇ ਨੇ ਤੁਹਾਡੇ ਘਰ ਆਉਣਾ, ਨਾ ਤੁਸੀਂ ਕਿਸੇ ਤੇ ਜਾਣਾ, ਨਾ ਇਹਨਾਂ ਮੁਲਕਾਂ ਚ ਕਿਸੇ ਨੇ ਫੋਨ ਕਰਨਾ, ਕਿਉਂਕਿ ਕਹਿੰਦੇ ਸਵੇਰ ਫੇਲ ਕੇ ਨਹੀਂ ਕਰਨਾ ਇਸ ਸਮੇਂ ਦੇ ਅੰਦਰ, ਭਾਵ ਇਹ ਬਾਹਰ ਦਾ ਮਾਹੌਲ ਸਾਡਾ ਸਫਾਈ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਪਰ ਜੇ ਉਹ ਨਹੀਂ ਤੇ ਜਿਹੜੇ ਵਕਤ ਮਰਜੀ ਉਦੋਂ ਹੀ ਉਹ ਆਪ ਕਿਰਪਾ ਕਰੇਗਾ। ਪਰ ਪਿਆਰਿਓ ਜੇ ਕੋਈ ਇੰਨਾ ਸੌਖਾ ਤਰੀਕਾ ਵੀ ਨਾ ਅਪਣਾਵੇ ਤੇ ਫਿਰ ਉਹਦੇ ਆਪਣੇ ਮਨ ਦੇ ਭਾਗ ਨੇ ਨਾ, ਕਿਉਂਕਿ ਇਹਨੇ ਪੁੱਛਿਆ ਸਤਿਗੁਰੂ ਨੇ ਦੱਸ ਦਿੱਤਾ, ਉਹਨਾਂ ਲੋਕਾਂ ਵੱਲ ਵੇਖਿਆ ਕਰੋ ਜਿਹਨਾਂ ਨੂੰ ਕੋਈ ਦੱਸਣ ਵਾਲਾ ਕੋਈ ਨਹੀਂ ਤੇ ਸਾਨੂੰ ਦੱਸਣ ਵਾਲਾ ਆਵਾਜ਼ਾਂ ਮਾਰਦਾ ਪਿਆ ਸਤਿਗੁਰੂ ਪੂਰਾ ਹੋਕਾ ਦਿੰਦਾ ਉੱਚੀ ਉੱਚੀ। ਗਰੀਬ ਨਵਾਜ ਪਿਤਾ ਜੀ ਕਹਿੰਦੇ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਖੋਰੇ ਪਾਏ, ਕਹਿੰਦੇ ਜਾਗ ਲੇ ਰੇ ਮਨ ਜਾਗਣ ਕਾਰ ਉਠਾਉਂਦੇ ਨੇ। ਆਪਾਂ ਨੂੰ ਤੇ ਚਾਹੀਦਾ ਇਕਦਮ ਜਾਗੀਏ ਤੇ ਤੁਰ ਪਈਏ। ਸਤਿਗੁਰੂ ਜੀ ਆਖਦੇ ਚਾਰੇ ਪਦਾਰਥ ਵੀ ਮਿਲਦੇ ਨੇ, ਇਹਦੇ ਨਾਲ ਸੰਕਟ ਵੀ ਕੱਟੇ ਜਾਂਦੇ ਹਨ।
ਸ੍ਰੀ ਗੁਰ ਕੋ ਉਪਦੇਸ਼ ਸੁਣ ਕਰਨ ਲੱਗੇ ਸੋਕਾਰ, ਪਿਛਲੀ ਨਿਸ ਇਸ਼ਨਾਨ ਕਰ ਪੜੇ ਸ਼ਬਦ ਹਿਤਕਾਰ।
ਜਦੋਂ ਵੀ ਮੇਰੇ ਸਤਿਗੁਰਾਂ ਦਾ ਉਪਦੇਸ਼ ਸੁਣਿਆ ਤੇ ਭਾਈ ਸ਼ੀਆਂ ਤੇ ਭਾਈ ਗੱਜਣ ਦੋਨੋ ਇਹਨਾਂ ਨੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕੀਤਾ, ਕਰ ਜਾਂਦੇ ਨੇ ਅੰਮ੍ਰਿਤ ਵੇਲੇ ਉੱਠ ਕਲਾਉਂਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਕੇ ਸ਼ਬਦ ਨੂੰ ਨਾਮ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਰੱਖ ਕੇ ਪਿਆਰ ਨਾਲ ਵਾਹਿਗੁਰੂ ਕਹਿੰਦੇ ਪਿਆਰ ਨਾਲ। ਪਿਆਰਿਓ ਪਿਆਰ ਵਿੱਚੋਂ ਨਿਕਲੇ ਵਾਹਿਗੁਰੂ ਭਾਵੇਂ ਉਹਦੀ ਬਾਹਰਲੀ ਆਵਾਜ਼ ਕਿਉਂ ਜੀ ਵੀ ਹੋਵੇ ਉਹਨੂੰ ਪ੍ਰਵਾਨ ਹੁੰਦੀ ਹੈ। ਕੋਈ ਕੀਰਤਨ ਰਾਹੀਂ ਪੂਰੇ ਰਾਗ ਲੈ ਤਾਲ ਵਿੱਚ ਕਰ ਲੈ, ਬੇਤਾਲਾ ਉੱਤੇ ਕਰ ਲੈ, ਜਿਵੇਂ ਵੀ ਕਰੇ ਪਰ ਪਿਆਰ ਵਾਲੇ ਕਿਰਦੇ ਨਾਲ ਉਹਦੇ ਚ ਵਾਹਿਗੁਰੂ ਨਿਕਲੇ। ਸਾਹਿਬ ਕਹਿੰਦੇ ਨੇ ਇਹ ਦੋਨੋਂ ਕਮਾਈ ਕਰਨ ਲੱਗ ਪਏ। ਕਵੀ ਸੰਤੋਖ ਸਿੰਘ ਜੀ ਦਾ ਬਚਨ ਪਏ ਸਤਿਗੁਰੂ ਜੀ ਦੇ ਬਚਨ ਪਾਲੇ ਨੇ, ਦੋਨੋਂ ਜਦੋਂ ਸ਼ਬਦ ਦੀ ਕਮਾਈ ਕਰਦੇ ਨੇ ਤੇ ਇਹਦੇ ਨਾਲ ਨਾਲ ਆਪਣੀ ਦਿਨ ਦੀ ਕਿਰਿਆ ਵੀ ਇਹਨਾਂ ਨੇ ਕਿਵੇਂ ਕੀਤੀ ਹੈ।
ਜਿਨ ਸਗਰੇ ਜਜ ਕਰ ਅਭਿਆਗਤ ਵੰਡ ਹੈ
ਕਹਿਣ ਲੱਗੇ ਆਪਣੇ ਸਾਰਾ ਦਿਨ ਕੇ ਕਿਰਤ ਕਰਦੇ ਕਹਿਣ, ਜੋ ਕੁਛ ਕਮਾਉਂਦੇ ਨੇ ਉਹਦੇ ਵਿਚੋਂ ਕੇਵਲ ਆਪ ਨੀ ਲੰਗਰ ਛਕਦੇ। ਅਭਿਆਗਤ ਲੋੜਵੰਦਾਂ ਨੂੰ ਜਦੋਂ ਵੀ ਮੌਕਾ ਮਿਲਦਾ ਰੋਜ ਕੁਝ ਨਾ ਕੁਝ ਪ੍ਰਸ਼ਾਦ ਤਿਆਰ ਕਰਕੇ ਛਕਾਉਂਦੇ ਕਹਿਣ।
ਅੰਤਰ ਸਵਾਸ ਜੇ ਵਾਹੇ ਮਿਲਾਵਾਂ ਗੁਰੂ ਅਲਾਵਾ।
ਪਰ ਇਹਦੇ ਨਾਲ ਕੀ ਕਰਦੇ ਆ ਵੇਖਿਆ ਜੀ ਇਹ ਬਚਨ ਜਿਹੜਾ ਹੈ ਨਾ ਇਹ ਸਤਿਗੁਰੂ ਜੀ ਦੇ ਘਰ ਅੰਦਰ ਬਹੁਤ ਵਾਰ ਦੁਹਰਾਤਾ ਜਾਂਦਾ ਏ। ਕਹਿਣ ਲੱਗੇ ਇਹ ਜਦੋਂ ਸਿਮਰਨ ਨਾਲੇ ਕਿਰਤ ਕਰਦੇ ਨੇ ਤੇ ਨਾਲੇ ਕਿਰਤ ਦੇ ਨਾ ਸਿਮਰਨ ਕਿਵੇਂ ਕਰਦੇ, ਜਦੋਂ ਅੰਦਰ ਨੂੰ ਸਾਹ ਖਿੱਚਣਾ ਉਦੋਂ ਵਾਹ ਤੇ ਜਦੋਂ ਬਾਹਰ ਨੂੰ ਕੱਢਣਾ ਉਦੋਂ ਗੁਰੂ, ਤਾਂ ਕਿ ਸਵਾਸਾਂ ਦੇ ਨਾਲ ਵਾਹ ਗੁਰੂ ਜਦੋਂ ਹੋਏ ਤੇ ਉਹ ਧਿਆਨ ਟਿਕਦਾ ਜ਼ਿਆਦਾ, ਜਿਵੇਂ ਸਾਹ ਅੰਦਰ ਨੂੰ ਖਿੱਚੀਦਾ ਨਾ ਵਾਹ ਗੁਰੂ ਵਾਹ ਗੁਰੂ, ਆਪੋ ਰਲ ਕੇ ਵਾਹ ਗੁਰੂ 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 ਸਾਨੂੰ ਸਾਹਿਬ ਕਹਿੰਦੇ ਨੇ ਆਪਾਂ ਨੇ ਇਹ ਚਾਹ ਬਣਾਉਣਾ। ਚਾਹ ਜਿਵੇਂ ਚਾਹ ਹੁੰਦਾ ਨਾ ਕਿਸੇ ਨੂੰ ਸੋਹਣੇ ਕੱਪੜੇ ਪਾਉਣ ਦਾ, ਸੋਹਣਾ ਘਰ ਬਣਾਉਣ ਦਾ, ਇਹ ਸਾਡਾ ਚਾਹ ਬਣ ਜੇ ਪਿਛੇ ਦਿਨ ਰਾਤ ਵਾਹਿਗੁਰੂ ਦੇ ਗੁਣ ਕਾਢਦੇ ਨੇ। ਤੇ ਜਿਹੜਾ ਚਾਹ ਨਾਲ ਕੰਮ ਕਰੀਏ ਪਿਆਰ ਉਹਦੇ ਚ ਥੱਕੀ ਦਾ ਵੀ ਨਹੀਂ, ਸਾਡਾ ਮਨ ਅੱਕਦਾ ਵੀ ਨਹੀਂ, ਤੇ ਉਹ ਕੰਮ ਵੀ ਅਸੀਂ ਛੇਤੀ ਨਿਬੇੜ ਲੈਂਦੇ ਆ। ਸਾਹਿਬ ਕਹਿੰਦੇ ਚਾਵਾਂ ਨਾਲ ਕਰਨਾ, ਪੂਰੇ ਚਾਵਾਂ ਨਾਲ। ਜਦੋਂ ਸਤਿਗੁਰੂ ਵੀ ਸਾਨੂੰ ਸੱਦਦੇ ਨੇ ਨਾ ਆਪਣੇ ਘਰ ਦੀ ਦਾਤ ਦੇਣ ਲਈ, ਤੇ ਉੱਥੇ ਚਾਵਾਂ ਨਾਲ ਹੀ ਉਡੀਕਦੇ, ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਉ, ਕਹਿੰਦੇ ਚਾਹ ਚਾਹੀਦਾ ਤੈਨੂੰ ਬਈ, ਜੇ ਪ੍ਰੇਮ ਦੀ ਖੇਡ ਖੇਡਣੀ ਆ ਤਾਂ। ਤੇ ਚਾਵਾਂ ਨਾਲ ਸਿਰ ਧਰ ਤਲੀ 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 ਮੇਰੇ ਆਓ। ਇਹ ਜਿਹੜਾ ਨਾ ਸਿਰ ਤਲੀ ਤੇ ਧਰ ਕੇ ਸਾਡੀ ਗਲੀ ਵਿਚ ਸਾਡੇ ਘਰ ਵੱਲ ਆ ਜਾ ਇਸ ਰਸਤੇ ਤੇ। ਤੂੰ ਗੁਰੂ ਕੇ ਪਿਆਰਿਓ, ਇਹ ਜਦੋਂ ਨਾਮ ਜਪਦੇ ਕਣ ਦਿਨ ਰਾਤ ਅੰਦਰ ਤੂੰ ਵਾਹ ਬਾਹ ਤੂੰ ਗੁਰੂ ਦੇ ਨਾਲੇ ਕਿਰਤ ਕਰਦੇ ਕਣ
ਇਸ ਵਿੱਚ ਆਪਣਾ ਸਮਾਂ ਬਤਾਵੇ ਹੈ
ਕਹਿਣ ਲੱਗੇ ਇਸ ਤਰ੍ਹਾਂ ਆਪਣਾ ਸਮਾਂ ਸਫਲ ਕਰਦੇ ਕਰਨ ਤੇ ਨਾਤੇ ਨਾ ਇਹ ਵੇਖਦੇ ਰਹਿੰਦੇ ਕੋਈ ਨਾ ਕੋਈ ਦਿਨ ਦਾ ਬਖਾਨਾ ਪਾ ਕੇ ਪਿਆਰੇ ਉਚੇਚਾ ਪ੍ਰਸ਼ਾਦ ਤਿਆਰ ਕਰਕੇ ਛਕਾਉਂਦੇ ਕਰਨ ਤੇ ਆਪ ਛਕ ਦੇ ਕਰਨ
ਸਮਾਂ ਭਲੇ ਕਰਮ ਕੀ ਕਰੋਰ ਗਿਣ ਮਨ ਕੋ।
ਕਹਿਣ ਲੱਗੇ ਇਹ ਸਮਾਂ ਦੇ ਅੰਦਰ ਨਾ ਇਹਨਾਂ ਦੇ ਅੰਦਰ ਜਿਹੜੀ ਬਿਰਤੀ ਹੈ ਨਾ ਖਿਆਲ ਉਹ ਭਲੇ ਕਰਮ ਕਰਨ ਤੋਂ ਬਹੁਤ ਚਾਹੁੰਦੀ ਕੌਣ ਵੀ ਭਲਾ ਉੱਠ ਜਾਵੇ ਕਿਸੇ ਤਰੀਕੇ ਦੂਸਰੇ ਦਾ ਆਪਣਾ ਚੇਤਾ ਹੀ ਭੁੱਲਦਾ ਜਾਂਦਾ ਏ। ਅੰਦਰ ਖਿਆਲ ਹੀ ਪਰਮੇਸ਼ਰ ਇਸ ਤਰ੍ਹਾਂ ਦੀ ਪਾਉਂਦਾ ਕਿ ਦੂਸਰਿਆਂ ਦਾ ਭਲਾ ਹੋਵੇ।
ਬਹਰਾ ਛੀਹੇ ਕੀ ਇੱਕ ਸੁੱਤ ਸੀ ਕਰਨ ਲੱਗਿਓ ਇਸ ਵਿਆਹ ਅਸਨ ਕਰਾਇਓ ਅਨਕ ਵਿਦ
ਹੁਣ ਵੇਖੋ ਵਾਹਿਗੁਰੂ ਜੀ ਉਹ ਕਿਵੇਂ ਕਲਾ ਵਰਤਾਨ ਲੱਗੇ। ਪਾਸ਼ੀਆਂ ਦੀ ਬੇਟੀ ਦਾ ਵਿਆਹ ਸੀ ਤੇ ਉਹਨਾਂ ਨੇ ਨਾ ਬਹੁਤ ਸਾਰਾ ਭੋਜਨ ਤਿਆਰ ਕਰ ਲਿਆ ਤੇ ਦਿਨ ਆਦਿ ਬਿਲਕੁਲ ਨੇੜੇ। ਗੁਰੂ ਨਾਨਕ ਸਾਹਿਬ ਕਿਵੇਂ ਵਰਤਦੇ ਨੇ ਗੁਰੂ ਕੇ ਪਿਆਰਿਓ, ਸਿਮਰਨ ਦੀ ਬਰਕਤ ਦੱਸਣ ਲੱਗੇ ਕਰਨ ਸਾਡੀ ਦੁਨੀਆਂ ਦੀ ਬੋਲੀ ਅੰਦਰ। ਵੈਸੇ ਮੈਂ ਪਹਿਲਾਂ ਹੀ ਖਿਮਾ ਮੰਗ ਲਵਾਂ, ਇਹ ਬਾਹਰ ਦਾ ਪਾਖੇ ਬਾਹਰ ਦਰਸਾਉਣ ਲਈ ਓੜ ਤੋੜ। ਵੈਸੇ ਸਿਮਰਨ ਦੀਆਂ ਬਰਕਤਾਂ ਇਹ ਨੇ ਜਿਹਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ। ਮਤਲਬ ਸਿਮਰਨ ਦੇ ਵਿੱਚੋਂ ਤਾਂ ਖੁਦ ਆਪ ਪਰਮੇਸ਼ਰ ਮਿਲ ਜਾਂਦਾ ਏ। ਉਧਰ ਦੀ ਅਜੇ ਕਿਉਂਕਿ ਸਾਡੇ ਪਿਆਰਿਓ ਸੋਝੀ ਨਾ ਹੋਣ ਕਾਰਨ ਜਾਂ ਉਧਰ ਤੁਰਨ ਨਾ ਹੋਣ ਕਾਰਨ ਉਹਨਾਂ ਗੱਲਾਂ ਨੂੰ ਧਿਆਨ ਹੁੰਦਾ ਪਹਿਲਾਂ। ਜਿਉਂ ਜਿਉਂ ਸਤਿਗੁਰੂ ਸਾਡੇ ਤੇ ਮੇਹਰ ਵਰਤਾਉਂਦੇ ਨੇ ਤਿਉਂ ਤੋਂ ਸਾਡੀ ਸੋਚ ਬਦਲਦੀ ਏ, ਸਾਡੀ ਮੰਗ ਬਦਲਦੀ ਏ, ਸਾਡੇ ਜਿਉਣ ਦਾ ਢੰਗ ਬਦਲਦਾ। ਬਾਹਰੋਂ ਸੁਣੇ ਕਹਿੰਦੇ ਪਿਆਰ ਨਾਲ ਪ੍ਰਸੰਗ ਧੀ ਦਾ ਵਿਆਹ ਏ, ਦਿਨ ਰਹਿ ਕੇ ਨੇੜੇ ਤੇ ਇਹਨਾਂ ਨੇ ਨਾ ਉਹਨਾਂ ਲਈ ਬਹੁਤ ਸਾਰੀਆਂ ਮਠਿਆਈਆਂ ਪਕਵਾਨ ਤਿਆਰ ਕਰ ਲਿਆ ਕਹਿ
ਮਧੁਰ ਸੁਨਿਗਧ ਕਰਾਏ ਆਹਾਰਾ ਰਾਖਿਓ ਬਹੁਤ ਅਗਾਰ ਮਝਾਰਾ।
ਬਹੁਤ ਸਾਰੀਆਂ ਮਠਿਆਈਆਂ ਪਾਨ ਪਾਨ ਦੇ ਭੋਜਨ ਤਿਆਰ ਕਰਕੇ ਰੱਖ ਲੈਣੇ
ਸਿੱਖ ਗੁਰੂ ਕੇ ਦਰਸ਼ਨ ਜਾਏ ਘਰ ਸ਼ੀਹੇ ਕੇ ਉਤਰੇ ਆਏ।
ਜਿਹੜੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੀਆਂ ਨੇ ਰਸਤੇ ਚ ਨਗਰ ਹੋਣ ਕਾਰਨ ਸੰਗਤਾਂ ਨੂੰ ਪਤਾ ਲੱਗਦਾ ਕੋਈ ਗੁਰੂ ਕਾ ਬਖਸ਼ਿਆ ਇਚ ਰਹਿੰਦਾ। ਉਹ ਸੰਗਤਾਂ ਭਾਈ ਸ਼ੀਹੇ ਦੇ ਘਰ ਆ ਗਈਆਂ।
ਇੱਕ ਬਰਾਤ ਕੇ ਜੋ ਪਕਵਾਨੇ
ਕਹਿਣ ਲੱਗੇ ਹੁਣ ਜਦੋਂ ਸੰਗਤ ਘਰ ਆ ਗਈ ਤੇ ਜਿਹੜੀ ਬਰਾਤ ਲਈ ਮਠਿਆਈਆਂ ਤਿਆਰ ਕੀਤੀਆਂ ਸਨ, ਬਰਾਤ ਲਈ ਵਧੀਆ ਵਧੀਆ ਭੋਜਨ ਬਣਾ ਕੇ ਰੱਖੇ ਸੀ ਸਾਰਾ ਕੁਝ ਪਿਆਰਿਓ। ਹੁਣ ਭਾਈ ਸਿੰਘਾਂ ਜੀ ਕਹਿੰਦੇ ਬਰਾਤ ਨਹੀਂ ਤੇ ਆਉਣਾ ਅਜੇ ਕੱਲ ਪਰਸੋਂ ਤੇ ਅੱਜ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਘਰ ਭੇਜ ਦਿੱਤੀ ਏ। ਉਹਨੇ ਕੀ ਕੀਤਾ, ਬਗੈਰ ਸੋਚੇ ਸਮਝੇ ਤੋਂ ਜੋ ਕੁਝ ਘਰ ਤਿਆਰ ਸੀ ਉਹ ਸਾਰਾ ਕੁਝ ਗੁਰੂ ਦੀ ਸੰਗਤ ਨੂੰ ਛਕਾ ਦਿੱਤਾ।
ਸੰਗਤ ਬਹੁਤ ਸਦਨ ਮਹਿਜੋ ਪਕਵਾਨ ਖਾਏਗੇ ਸੋ।
ਕਹਿਣ ਲੱਗੇ ਤੇ ਸਤਿਗੁਰੂ ਦੀ ਕਲਾ ਵਰਤੀ ਵੀ ਸੰਗਤ ਵੀ ਬਹੁਤ ਆਦਮੀ ਤੇ ਬੰਦਾ ਕਹਿੰਦਾ ਚਲੋ ਕਿਸੇ ਦੇ ਘਰ ਜਾਣਾ, ਦੋ ਚਾਰ ਦਸ ਵੀ ਪ੍ਰਾਂਤੀ ਜਾਈਏ ਇਹਨੇ ਨਾਲ ਜਾਈਏ, ਪਰ ਜਿੱਥੇ ਸਿੱਖ ਆਜੇ ਨਾ ਉੱਥੇ ਸਿੱਖ ਨੂੰ ਭੁੱਲ ਕੇ ਜਾਂਦਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦਾ ਘਰ ਏ, ਸੰਗਤੀ ਤੌਰ ਤੇ ਅਸੀਂ ਚੱਲੇ ਹਾਂ ਤੇ ਕਿਉਂਕਿ ਆਪ ਨੂੰ ਪਤਾ ਹੋਵੇ ਜਿੱਥੇ ਸੰਗਤ ਆਉਂਦੀ ਉੱਥੇ ਕਦੇ ਘਾਟਾ ਨਹੀਂ ਪੈਂਦਾ, ਉੱਥੇ ਬਰਕਤਾਂ ਹੀ ਪੈਂਦੀਆਂ ਨੇ ਪਿਆਰਿਓ। ਪਰ ਜਦੋਂ ਦੁਨੀਆਂ ਦੀ ਨੁਕਤਾ ਨਿਗਾਹ ਵੱਲੋਂ ਕੋਈ ਵੇਖਦਾ ਏ ਤੇ ਉਹਨੂੰ ਸੋਚੀ ਪੈ ਜਾਏਗਾ, ਹੱਥ ਹੋ ਗਈ, ਦਸ ਵੀ ਪ੍ਰਾਹੁਣੇ ਆ ਗਏ, ਕਿਵੇਂ ਖਵਾਵਾਂਗੇ, ਕੀ ਬਣੇਗਾ। ਸੰਗਤ ਸੈਂਕੜਿਆਂ ਦੀ ਤਾਦਾਦ ਵਿਚ ਆ ਜਾਵੇ ਪਿਆਰਿਓ, ਉਸ ਘਰ ਵਿਚ ਕਦੇ ਕੁਝ ਮੁੱਕਦਾ ਨਹੀਂ। ਸੰਗਤ ਆ ਗਈ, ਬਹੁਤ ਗੁਰੂ ਸਾਹਿਬ ਜੀ ਨੇ ਭੇਜ ਦਿੱਤੇ। ਭਾਈ ਸਿੰਘ ਨੂੰ ਹੋਰ ਚਾਹ ਚੜ ਜੇ ਕਿ ਸਤਿਗੁਰੂ ਤੂੰ ਇਹਨਾਂ ਲਿਆ ਕੇ ਮੇਰੇ ਘਰ ਆਪਣੀ ਸੰਗਤ ਭੇਜ ਰਿਹਾ। ਉਹਨੇ ਜੋ ਕੁਝ ਸੀ ਉਹ ਸਾਰਾ ਕੁਝ ਛਕਾਈ ਗਏ, ਜਿੰਨਾ ਕੁਝ ਤਿਆਗ ਕੀਤਾ ਸੀ ਉਹ ਸਾਰਾ ਕੁਝ ਫਤਿਹ ਹੋ ਗਿਆ।
ਦੋਹਰਾ ਅਗਲੇ ਦਿਨ ਮੈਂ ਹੈ ਜੰਜ ਮੈਂ ਉਹ ਤੋਂ ਆਮ ਨੂੰ ਕਾਮ ਸੰਗਤੰ ਬਾੜਕ ਅਨੁਸਾਰ ਤੇ ਗਮਨੀ ਰੇ ਗੁਰਨਾਮ।
ਕਹਿਣ ਲੱਗੇ ਹੁਣ ਅਗਲੇ ਦਿਨ ਬਰਾਤ ਆਉਣਾ ਸੀ, ਇਧਰੋਂ ਸੰਗਤ ਜਿਹੜੀ ਸੀ ਉਹ ਗੁਰੂ ਦਾ ਨਾਮ ਜਪਦੀ ਜਪਦੀ ਉਹ ਆਪਣੇ ਪੈਂਡੇ ਤੇ ਚਲੇ ਗਏ, ਸੰਗਤ ਕਰਤਾਰਪੁਰ ਨੂੰ ਤੁਰ ਗਏ ਤੇ ਇਧਰੋਂ ਬਰਾਤ ਜਿਹੜੀ ਅਗਲੇ ਦਿਨ ਭਾਈ ਸਾਹਿਬ ਜੀ ਦੇ ਘਰ ਉਹਨੇ ਟੁੱਕਣਾ ਏ ਉਹ ਵੀ ਆ ਪਹੁੰਚੇ।
ਚਿੰਤ ਕਰੈ ਸ਼ੀਹੇ ਕੀ ਨਾਰ ਕਨ ਕਨ ਕੇਤ ਨਾ ਰਹੋ ਆਹਾਰ।
ਹੁਣ ਭਾਈ ਸ਼ੀਹਾਂ ਦੀ ਘਰ ਵਾਲੀ ਚਿੰਤਾ ਵਿਚ ਡੁੱਬਦੀ ਜਾਂਦੀ ਏ, ਹੱਦ ਹੋ ਗਈ, ਕੱਲ ਬਰਾਤ ਆਉਣੀ, ਅੱਜ ਦੁਸ਼ਾਂਤੀ ਸੰਗਤ ਤੁਰੇ, ਜੋ ਕੁਝ ਤਿਆਰ ਕੀਤਾ ਸੀ ਉਹ ਸਾਰਾ ਪੁਛਕਾ ਦਿੱਤਾ, ਘਰ ਵਿਚ ਤਾਂ ਨਾਮ ਮਾਤਰ ਵੀ ਕੁਝ ਨੀ ਰਹਿ ਗਿਆ।
ਆਪ ਬਰਾਤ ਕਿਆ ਖਾਹੀ ਤੂਰ ਤਿਆਰ ਹੋਤ ਕਾਸ ਨਾਹੀ।
ਕਹਿਣ ਲੱਗੇ ਬਰਾਤ ਜਦੋਂ ਆ ਗਈ ਤੇ ਉਹਨੂੰ ਕੀ ਖਵਾਵਾਂਗੇ, ਇਹਦੀ ਛੇਤੀ ਤੇ ਸਮਝ ਨੀ, ਅਸੀਂ ਹੋਰ ਤਿਆਰ ਕਰ ਲਈਏ।
ਇਸ ਪ੍ਰਕਾਰ ਲਾਜ ਰਹਿ ਆਵਹਿ ਸਗਰੇ ਜਗਤ ਨਿੰਦਾ ਪ੍ਰਗਟਾਵਹਿ।
ਕਹਿਣ ਲੱਗੇ ਹੁਣ ਸਾਡੀ ਲਾਜ ਕਿਵੇਂ ਰਹਿ ਗਈ, ਸਾਰੇ ਲੋਕ ਸਾਨੂੰ ਗੱਲਾਂ ਕਰਨਗੇ ਵੀ ਕੁੜੀ ਦਾ ਵਿਆਹ ਬਰਾਤ ਨੇ ਆਉਣਾ ਤੇ ਲੈ ਜੋ ਕੁਝ ਤਿਆਰ ਕੀਤਾ ਸੀ ਸੰਗਤ ਨੂੰ ਛਕਾ ਦਿੱਤਾ ਤੇ ਬਰਾਤ ਨੂੰ ਕੀ ਛਕਾਉਣਾ ਹੈ। ਇਹ ਮਨ ਅੰਦਰੋਂ ਇਹੋ ਜਿਹੀਆਂ ਦਲੀਲਾਂ ਦੇ ਰਿਹਾ, ਉਹਨਾਂ ਦੇ ਘਰ ਵਾਲੀ ਬੇਬਾ ਚਿੰਤਾ ਵਿਚ ਵਿਚਾਰੀ ਕਮਲੀ ਕੋਈ ਫਿਰ
ਦੇਖੇ।
ਜਦੋਂ ਭਾਈ ਸਿੰਘਾਂ ਜੀ ਨੇ ਵੇਖਿਆ ਕਿ ਧਰਮ ਸੁਪਤਨੀ ਚਿੰਤਾ ਵਿਚ ਗ੍ਰਸੀ ਗਈ ਏ, ਇਹ ਸਾਰਾ ਕੁਝ ਵੇਖ ਕੇ ਸਮਝਦਾ ਹੈ, ਉਹਨਾਂ ਨੇ ਦਿਲਾਸਾ ਦਿੱਤਾ। ਕਹਿਣ ਲੱਗੇ ਪਾਕਾਂ ਵਾਲੇ ਔਰਤ ਤੂੰ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਵੱਲ ਧਿਆਨ ਕਰ, ਚਿੰਤਾ ਨਹੀਂ ਕਰਨੀ। ਕਹਿ
ਸਤਿਗੁਰਿਆਸ ਸਰਵ ਮਨ ਮਾਹੀ ਅਪ੍ਰਵਚਾਰ ਕਰੋ ਕੋ ਨਾਹੀ।
ਹੁਣ ਦੇਖੋ ਭਾਈ ਸਿੰਘਾਂ ਦੇ ਅੰਦਰ ਉਹ ਸਿਮਰਨ ਨੇ ਕਿਹੜੀ ਸਿਆਣਪ ਤੇ ਕਿਹੜਾ ਉੱਚਾ ਸੋਚ ਦਾ ਮੰਡਲ ਬਣਾ ਦਿੱਤਾ। ਕਹਿਣ ਲੱਗੇ ਤੇਰਾ ਕੰਮ ਹੀ ਕੇਵਲ ਸਤਿਗੁਰੂ ਜੀ ਤੇ ਆਸ ਰੱਖਣੀ, ਭਰੋਸਾ ਤੇ ਹੋਰ ਕੋਈ ਆਪਣੇ ਅੰਦਰ ਵਿਚਾਰ ਨਹੀਂ ਆਉਣ ਦੇਣੀ, ਬਸ ਇੱਕੋ ਸਤਿਗੁਰੂ ਜੀ ਨੂੰ ਅੰਦਰ ਆਉਣ ਦੇਣਾ ਤੇ ਸਤਿਗੁਰੂ ਸਭੋ ਕੋਈ ਠੀਕ ਕਰਨਗੇ। ਸਤਿਗੁਰੂ ਜੀ ਕਿਰਪਾ ਕਰਕੇ ਕਿਸੇ ਕਾਰਜ ਨੂੰ ਵਿਗੜਨ ਨਹੀਂ ਦੇਣਗੇ, ਤੇ ਆਸ ਭਰੋਸਾ ਰੱਖ। ਸਤਿਗੁਰੂ ਜੀ ਦੇ ਅਜੀਬ ਜੇ ਢੰਗ ਨੇ ਨਾ ਪਿਆਰ ਨੂੰ ਦਾਤਾਂ ਦੇਣ ਦੇ, ਜਦੋਂ ਕਿਸੇ ਨੂੰ ਦਾਤਾਂ ਦੇਣ ਦੇ ਕਾਰਨ ਅਨੋਖੇ ਢੰਗ ਨਾਲ ਇਹੋ ਜਿਹੀ ਸਥਿਤੀ ਬਣਾਉਂਦੇ ਜਿੱਥੇ ਜਾ ਕੇ ਬੰਦਾ ਬਿਲਕੁਲ ਦੋ ਪਾਸੇ ਉਹਦੇ ਹੋਣ ਪਈ, ਇੱਕ ਪਾਸੇ ਸਤਿਗੁਰੂ ਜੀ ਤੇ ਬਿਲਕੁਲ ਹੀ ਨਾ ਭਰੋਸਾ ਕਰੇ ਵੀ ਇਹ ਕੀ ਹੋਇਆ ਮੇਰੇ ਨਾਲ, ਤੇ ਦੂਸਰੇ ਪਾਸੇ ਇੰਨਾ ਭਰੋਸਾ ਦਿਵਾ ਦੇਣਾ ਵੀ ਜਿਹੜਾ ਅਸੰਭਵ ਜਿਹਨੂੰ ਦੁਨੀਆ ਕੰਮ ਕਹਿੰਦੀ ਨਹੀਂ ਹੋ ਸਕਦਾ, ਉਹ ਸਤਿਗੁਰੂ ਜੀ ਦਾ ਨਾਮ ਕਰਕੇ ਵਿਖਾ ਦੇਣਾ। ਜਿਹੜੀ ਦੁਨੀਆ ਕਹਿੰਦੀ ਨਾ ਨਹੀਂ ਕੰਮ ਹੋ ਸਕਦਾ, ਉਹ ਨਾਮ ਕਰਕੇ ਵਿਖਾਉਂਦਾ ਏ, ਉਹ ਵੇਖਣਾ ਪਿਆਰ ਨਾਲ।
ਰੱਖਣਗੇ ਪ੍ਰਭ ਹਮਾਰੀ ਦਾਸ ਜਾਣ ਹੋਏ ਹੈ ਹਿਤਕਾਰੀ।
ਕਹਿਣ ਲੱਗੇ ਤੂੰ ਚਿੰਤਾ ਨਾ ਕਰ, ਸਤਿਗੁਰੂ ਸਾਨੂੰ ਆਪਣੇ ਦਾਸਰੇ ਜਾਣ ਕੇ, ਸੇਵਾਦਾਰ ਜਾਣ ਕੇ ਸਾਡੀ ਪੈਜ ਰੱਖਣਗੇ।
ਆਸ ਵਿਚਾਰ ਕਰਤਿਓ ਤੇ ਕਰਲਾ ਪੰਕੀ ਆਏ ਬਰਾਤ ਵਿਸਾਲਾ।
ਕਹਿਣ ਲੱਗੇ ਇਸ ਤਰ੍ਹਾਂ ਵਿਚਾਰ ਅਜੇ ਕਰਦੇ ਪਏ ਨੇ, ਉਹਨਾਂ ਚਿਰ ਬਰਾਤ ਪਹੁੰਚ ਗਏ।
ਪਰ ਟਕਾਓ ਪਰ ਡੇਰਾ ਕਿਨੋ ਦੇਖ ਨਾਰ ਕੀ ਹੱਥ ਬਹੀਨੋ।
ਕਹਿਣ ਲੱਗੇ ਉਹਨਾਂ ਨੇ ਨਾ ਬਰਾਤ ਆਈ ਟਕਾਓ ਕੀਤਾ ਜੀ ਆਇਆ ਕਹਿ ਕੇ ਨਾ, ਉਸ ਤੋਂ ਬਾਅਦ ਜਿਹੜੀ ਕਹਿ ਭਾਈ ਸਿੰਘਾਂ ਦੀ ਪਤਨੀ ਉਹ ਵਿਚਾਰੀ ਬਿਲਕੁਲ ਖੁਸ਼ ਨਹੀਂ, ਕਹਿ ਉਹ ਕਹਿੰਦੀ ਕੀ ਕਰਦੇ ਪਏ ਨੇ, ਬਰਾਤ ਆ ਗਏ ਉਹਨਾਂ ਨੂੰ ਹੁਣੇ ਕੋਈ ਛਕਾਣਾ ਏਡੀ ਛੇਤੀ ਪਿੱਛੋਂ ਲਿਆਉਣਗੇ, ਨਾ ਕੋਈ ਨੇੜੇ ਦੁਕਾਨਾਂ ਨੇ, ਨਾ ਕੋਈ ਇਹੋ ਜਿਹਾ ਸਾਧਨ ਨੇ ਜਿੱਥੋਂ ਅਸੀਂ ਤਿਆਰ ਕਰਕੇ ਛਕਾ ਸਕੀਏ।
ਕਹਿਣ ਲੱਗੀ ਕਿਆ ਦੇਹ ਖੁਆਏ ਨਾਰ ਬਰਾਤ ਮੈਂ ਬਹੁਤੇ ਆਏ।
ਉਹ ਕਹਿਣ ਲੱਗੀ ਮੈਂ ਕੀ ਖਵਾਵਾਂਗੀ, ਇੰਨੀ ਬਰਾਤ ਆ ਗਈ ਰੱਬ ਨੇ ਕੀਤੀ ਤਾਂ ਬਰਾਤ ਦੇ ਸੱਜਣ ਵੀ ਵਧਾ ਦਿੱਤੇ, ਇਧਰੋਂ ਸੰਗਤ ਦੀ ਗਿਣਤੀ ਵਧਾ ਦਿੱਤੀ ਤੇ ਉਧਰੋਂ ਬਰਾਤ ਦੇ ਆਦਮੀ ਵੀ ਵਧਾ ਦਿੱਤੇ। ਕਨ
ਉੱਠ ਕਿੰਨੀ ਅਰਦਾਸ ਸਤਿਗੁਰ ਚਰਨਾ ਧਿਆਨ ਕਰ ਪਾਸ।
ਹੁਣ ਭਾਈ ਸਿੰਘਾਂ ਜੀ ਉੱਠੇ ਨੇ ਤੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ।
ਰਾਖੀ ਸਿੱਖਣ ਪੈ ਜਿਆਦਾਰੀ ਸ਼ਰਨ ਕਮਲ ਹਮ ਸ਼ਰਨ ਕੁਮਾਰੀ।
ਗਰੀਬ ਬਲਵਾਸ ਜਿਵੇਂ ਆਪ ਜੀ ਆਪਣੇ ਸੇਵਕਾਂ ਦੀ ਪਹਿਲਾਂ ਪੈਜ ਰੱਖਦੇ ਆਇਓ, ਅੱਜ ਵੀ ਤੁਹਾਡੇ ਚਰਨਾਂ ਕਮਲਾਂ ਦੀ ਮੈਂ ਵੀ ਆਸ ਕਰਦਾ, ਮੇਰੀ ਪੈਜ ਰੱਖਿਆ ਜੇ।
ਆਸ ਕਹਿ ਇਸ ਕੋਠੇ ਪੋਤਾਰਾ ਖੋਲ ਬਿਲੋ ਆਹਾਰ ਅਪਾਰ।
ਕਹਿਣ ਲੱਗੇ ਜਦੋਂ ਅਰਦਾਸ ਕਰਕੇ ਜਿਹੜੇ ਕਮਰੇ ਦੇ ਅੰਦਰ ਕੋਠੇ ਵਿਚ ਉਹਨਾਂ ਨੇ ਸਾਰੀਆਂ ਮਠਿਆਈਆਂ ਵਗੈਰਾ ਤਿਆਰ ਕਰਕੇ ਰੱਖੀਆਂ ਸੀ ਨਾ, ਉਹਨਾਂ ਨੂੰ ਤਾਫਾ ਲਾਤਾ ਹੋਇਆ ਸੀ। ਅਕਸਰ ਹੁੰਦਾ ਸੀ ਪਿੰਡਾਂ ਵਿਚ ਪੇਤਰ ਉਧਰ ਕੋ ਖਾ ਨਾ ਜਾਏ, ਖਰਾਬ ਨਾ ਕਰੇ, ਕਹਿ ਤਾਫਾ ਲਾਇਆ। ਅਰਦਾਸ ਕਰਨ ਤੋਂ ਬਾਅਦ ਜਦੋਂ ਤਾਲਾ ਖੋਲਦਾ ਹੈ ਤੇ ਕੀ ਵੇਖਦਾ ਏ, ਗੁਰੂ ਕੇ ਪਿਆਰਿਓ, ਉਹ ਪੂਰਾ ਕੋਠਾ ਪਹਿਲਾਂ ਨਾਲੋਂ ਵੀ ਵੱਖ ਮਠਿਆਈਆਂ ਨਾਲ ਭਰਿਆ ਪਿਆ। ਅੱਗੇ ਛੋੜੀਆਂ ਸਨ ਤੇ ਹੁਣ ਬਹੁਤ ਜਾਤੀਆਂ ਭਰੀਆਂ ਪਈਆਂ ਸਨ।
ਪਾਂਤ ਬਰਾਤ ਬਿਠਾਏ ਕੇ ਭੋਜਨ ਪਲੇ ਖੁਆਏ, ਆਪ ਸੁੰਦਰ ਬਹੁ ਸਾਧ ਜੇ ਹਰ ਖਤ ਰਹੇ ਆਧਾਏ।
ਜਦੋਂ ਉਹਨਾਂ ਇਧਰ ਅਰਦਾਸ ਕਰਕੇ ਕੋਠੇ ਦਾ ਬੂਹਾ ਖੋਲਦਾ ਤੇ ਉਧਰ ਬਰਾਤ ਆ ਗਈ। ਉਹਨਾਂ ਦੀਆਂ ਪੰਕਤਾਂ ਕਹਿੰਦੇ ਭਾਈ ਲਵਾਓ, ਪੰਕਤਾਂ ਲਵਾਈਆਂ, ਮਠਿਆਈਆਂ ਕਹਿੰਦੇ ਸਤਿਗੁਰੂ ਦਾ ਨਾਮ ਲੈ ਕੇ ਵਰਤਾਈ ਜਾਓ ਲਗਾਤਾਰ। ਗੁਰੂ ਕੇ ਪਿਆਰਿਓ, ਜਿਹੜਾ ਵੀ ਛਕਦਾ ਕਹਿੰਦਾ ਇਹਦਾ ਵੀ ਸਵਾਦ ਕਦੇ ਮਠਿਆਈ ਅਸੀਂ ਪਹਿਲਾਂ ਨਹੀਂ ਛਕੇ, ਜਿਹੜੀ ਸਾਨੂੰ ਅੱਜ ਛਕਣ ਨੂੰ ਮਿਲ ਰਹੀ ਏ। ਉਹ ਸਾਰੇ ਇੰਨੇ ਖੁਸ਼ ਨੇ ਕਿ ਕਦੇ ਕੋਈ ਬੰਦਾ ਸੋਚ ਨਹੀਂ ਸਕਦਾ, ਇੰਨੇ ਖੁਸ਼ ਏ। ਮਠਿਆਈਆਂ ਤੇ ਪਹਿਲਾਂ ਵੀ ਛਕਦੇ ਨੇ, ਪਰ ਅੱਜ ਦੀਆਂ ਮਠਿਆਈਆਂ ਦਾ ਕੁਝ ਵੱਖਰਾ ਸਵਾਦ। ਇੱਕ ਬੇਨਤੀ ਕਰਾਂ, ਜਦੋਂ ਨਾ ਸਤਿਗੁਰੂ ਜੀ ਤੋਂ ਬਗੈਰ ਤੋਂ ਜੁੜ ਕੇ ਜ਼ਿੰਦਗੀ ਜਿਉਂਦਾ ਏ, ਉਸ ਦੇ ਜ਼ਿੰਦਗੀ ਦੇ ਜਿਹੜੇ ਕਰਨਾ ਸੁੱਖ ਲੈਣ ਦੇ ਸਾਧਨ ਬੜੇ ਬਣਾਉਂਦਾ ਏ। ਪਰ ਜਦੋਂ ਕੋਈ ਸਤਿਗੁਰੂ ਨਾਲ ਜੁੜ ਜਾਵੇ ਉਦੋਂ ਦੇ ਮੂੰਹ ਤੋਂ ਨਿਕਲਦਾ ਕਹਿੰਦੇ ਜਿਉਂਦੇ ਤੇ ਪਹਿਲਾਂ ਵੀ ਸਾਂ, ਪਰ ਜਿਹੜੀ ਜ਼ਿੰਦਗੀ ਸਤਿਗੁਰੂ ਤੇਰੇ ਚਰਨਾਂ ਨਾਲ ਜੁੜ ਕੇ ਸਵਾਦ ਤੇ ਆਨੰਦ ਦੇ ਰਹੀ, ਇਹ ਨਹੀਂ ਸੀ ਕਦੇ ਪਹਿਲਾਂ ਆਏ। ਇਹ ਕੇਵਲ ਮਠਿਆਈਆਂ ਦੀ ਗੱਲ ਨਹੀਂ ਪਿਆਰਿਓ, ਕੱਲਾ ਚਾਰ ਪਦਾਰਥਾਂ ਦੀ ਨਹੀਂ, ਕੋਈ ਦੋ ਚਾਰ ਪ੍ਰਸ਼ਾਦੇ, ਕੋਈ ਸਬਜ਼ੀਆਂ ਜਾਂ ਕੋਈ ਦਾਲ ਭਾਜੀ, ਗੁਰੂ ਕੇ ਪਿਆਰਿਓ ਨੇ ਜਿਹੜਾ ਕਾਰਜ ਸਤਿਗੁਰੂ ਦੇ ਨਾਮ ਨਾਲ ਜੁੜ ਕੇ ਕਰਾਂਗੇ ਪਿਆਰਿਓ, ਉਹਦੇ ਵਿੱਚੋਂ ਰਸ ਤੇ ਆਨੰਦ ਉਹ ਮਿਲੇਗਾ, ਜਿਹੜੀ ਖੁਸ਼ੀ ਅਸੀਂ ਕਦੇ ਵੇਖ ਨਹੀਂ ਸਕਦੇ ਤੇ ਸੋਚ ਵੀ ਨਹੀਂ ਸਕਦੇ। ਇੱਕ ਜੋਦੜੀ ਕਰਾਂ, ਮੈਨੂੰ ਪਤਾ ਤੁਸੀਂ ਸਾਰੇ ਸਤਿਗੁਰੂ ਜੀ ਤੇ ਭਰੋਸਾ ਕਰਨ ਵਾਲੇ ਤੇ ਨਾਮ ਜਪਣ ਵਾਲੇ ਰੂਹਾਂ ਦੇ ਦਰਸ਼ਨ ਦੀਦਾਰ ਕਰਦੇ ਤੇ ਕੌਤਕ ਵੇਖਦੇ ਹੋ, ਕਦੇ ਇਹ ਨਾ ਮਨ ਵਿੱਚ ਖਿਆਲ ਪਾਉਣ ਦੇਣਾ ਵੀ ਇਹ ਕੰਮ ਹੋ ਨਹੀਂ ਸਕਦਾ, ਇਹ ਕਾਰਜ ਤੇ ਸਤਿਗੁਰੂ ਅੱਜ ਵੀ ਸੰਗਤ ਵਿੱਚ ਇਹੋ ਜਿਹੇ ਕਰਦੇ ਰਹਿੰਦੇ ਨੇ। ਨਾਮ ਜਪਣ ਵਾਲਿਆਂ ਦੇ ਜੀਵਨ ਵਿੱਚ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੁੰਦੀਆਂ। ਮਹਾਂਪੁਰਖ ਲੋਕ ਗੁਰੂ ਕੇ ਸਿੱਖ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਪਿਆਰਿਓ, ਇਦਾਂ ਦੇ ਕੌਤਕ ਉਹਨਾਂ ਦੇ ਜੀਵਨ ਦੇ ਅੰਦਰ ਵਰਤਦੇ ਰਹਿੰਦੇ। ਕਾਰਨ ਅਜੇ ਮੈਂ ਕੁਛ ਕੁ ਮਹੀਨੇ ਪਹਿਲਾਂ ਤੋਂ ਯਾਦ ਸੀ, ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਲਖਨਰ ਸਾਹਿਬ ਵਾਲੇ, ਹਜ਼ੂਰ ਸਾਹਿਬ ਵਾਲੇ ਹੰਡਾਕੇ ਪਿੰਡ ਤੋਂ ਸਨ ਤੇ ਉਹਨਾਂ ਦੇ ਪਿੰਡ ਵਾਸੀਆਂ ਨੇ ਇੱਕ ਹਫ਼ਤੇ ਦਾ ਉੱਥੇ ਉਹਨਾਂ ਦੀ ਯਾਦ ਅੰਦਰ ਸਮਾਗਮ ਕਰਦੇ ਨੇ। ਉੱਥੇ ਵਿਚਾਰ ਚੱਲਦੀ ਸੀ ਜਦੋਂ ਪਿੰਡ ਗਏ, ਇਹੋ ਜਿਹਾ ਪਰਿਵਾਰ ਸਾਧ ਸੰਗਤ, ਉਸ ਪਰਿਵਾਰ ਦੇ ਘਰ ਸੰਤਾਨ ਨਹੀਂ ਸੀ, ਸਰਦਾਰ ਦਾ ਨਾਮ ਵੀ ਲਿਖਿਆ ਏ, ਤੇ ਜਦੋਂ ਉਹਦੇ ਘਰ ਸੰਤਾਨ ਨੇ ਉੱਥੇ ਜਦੋਂ ਬਾਬਾ ਜੀ ਪਿੰਡ ਆਉਣਗੇ ਨਾ, ਉਹਨਾਂ ਨੂੰ ਅਸੀਂ ਲੰਗਰ ਛਕਾਵਾਂਗੇ, ਅਰਦਾਸ ਕਰਾਵਾਂਗੇ ਤੇ ਉਹਨਾਂ ਕੋਲ ਬੇਨਤੀ ਕਰਾਂਗੇ। ਉਹਨਾਂ ਨੇ ਕੁਝ ਲੰਗਰ ਤਿਆਰ ਕੀਤਾ, ਕੁਦਰਤੀ ਏ ਵੀ ਮਹਾਂਪੁਰਖ ਨੇ ਆਉਣਾ, ਕੋਈ ਨਾਲ 10 ਵੀ ਸ਼ਰੀਰ ਹੋਣਗੇ, 25 ਹੋਣਗੇ, ਉਹਨਾਂ ਕੋਲ ਤਿਆਰ ਕਰ ਲਿਆ। ਪਰ ਜਦੋਂ ਉਹ ਪੈਰੋਂ ਆਏ, ਸਤਿਗੁਰੂ ਜੀ ਨੇ ਇਹੋ ਜਿਹੀ ਖੇਡ ਵਰਤਾ ਦਿੱਤੀ, ਵਰਤਾਈ ਕੋਈ ਸੰਗਤ ਬਹੁਤ ਆਵੇ, ਲੰਗਰ ਤਿਆਰ 20-25 ਆਦਮੀਆਂ ਦਾ, ਪਰ ਸੰਗਤ ਆਵੇ ਕੋਈ 200-400 ਪਿੱਛੋਂ ਪੂਰਾ ਕਰਨ, 25 ਦੇ 50 ਵਿਚ ਤਾਂ ਵੰਡ ਕੇ ਵਰਤਾਇਆ ਜਾ ਸਕਦਾ, 250 ਪਿੱਛੋਂ ਵਰਤਾਣਗੇ, 400 ਪਿੱਛੋਂ। ਉਹ ਪੰਗਤ ਬਹਿ ਗਏ, ਬਾਬਾ ਨਿਧਾਨ ਸਿੰਘ ਜੀ ਕਹਿੰਦੇ ਭਾਈ ਲੰਗਰ ਵਰਤਾਓ, ਘਰ ਵਾਲਾ ਵਿਚਾਰਾ ਡਰੇ, ਕਹਿੰਦੇ ਹੁਣ ਕਿਵੇਂ ਆਖਾਂ ਕਿ ਲੰਗਰ ਛੋੜਾਏ ਤੇ ਨਾਲੇ ਆਪ ਸੰਗਤ ਬੁਲਾਈਏ ਘਰ, ਨਾਲੇ ਹੁਣ ਮੈਂ ਆਖਾਂ ਕਿ ਲੰਗਰ ਛੋੜਾਏ, ਦੁੱਖ ਦਾਸ ਪੈ ਗਿਆ। ਮਹਾਂਪੁਰ ਕਹਿੰਦੇ ਕੀ ਸੋਚਦਾ ਸੱਜਣਾ, ਹੋਲੀ ਜੀ ਆ ਕੇ ਕਹਿਣ ਲੱਗਾ ਜੀ ਲੰਗਰ ਛੋੜਾਏ, ਸੰਗਤ ਮਾਲਕ ਨੇ ਜਾਦੀ ਭੇਜੀਏ, ਇਸ ਕਰਕੇ ਮੈਂ ਕੀ ਕਰਾਂ, ਮੈਂ ਸੋਚਦਾ ਵਾ ਜਾਂ ਤੇ ਕੁਝ ਸਮਾਂ ਸੰਗਤ ਨੂੰ ਅਜੇ ਕੀਰਤਨ ਕਰ ਲਈਏ ਜਾਂ ਕੋਈ ਹੋਰ ਵਿਚਾਰਾ ਸੁਣਾਓ, ਛੇਤੀ ਨਾਲ ਕੁਝ ਦਾਤਾ ਹੀ ਤਿਆਰ ਕਰ ਲਈਏ ਤੇ ਪ੍ਰਸ਼ਾਦੇ ਤਿਆਰ ਹੋ ਜਾਣ, ਜਾਂ ਇਸ ਤਰ੍ਹਾਂ ਕਰੀਏ ਜਾਂ ਜਿੰਨੀ ਕੁਝ ਸੰਗਤ ਲਈ ਤਿਆਰ ਹੈ ਉਹਨਾਂ ਨੂੰ ਵਾਹ ਕਰਕੇ ਛਕਾ ਲਈਏ। ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਬਾਬਾ ਜੀ ਕਹਿਣ ਲੱਗੇ, ਬੋਲਿਆ ਨਾਲੇ ਤੇ ਅਰਦਾਸਾਂ ਕਰਦਿਆਂ ਪਿਆਰ ਨਾਲ, ਸਤਿਗੁਰੂ ਕਿਰਪਾ ਕਰੋ, ਆਪਣੀ ਸੰਗਤ ਭੇਜੋ, ਕੋਈ ਮਹਾਂਪੁਰਖ ਆਵੇ ਅਰਦਾਸ ਕਰੇ ਤੇ ਜਦੋਂ ਉਹ ਭੇਜਦੇ ਨੇ ਉਦੋਂ ਤੁਹਾਡੀ ਸੁਰਤੀ ਬਿਰਤੀ ਕਿਸੇ ਹੋਰ ਪਾਸੇ ਚਲੀ ਜਾਂਦੀ, ਤੁਹਾਨੂੰ ਪਤਾ ਨਹੀਂ। ਜਿਹੜੇ ਸਤਿਗੁਰੂ ਜੀ ਨੇ ਸੰਗਤ ਭੇਜੀ ਏ ਉਹਨੇ ਇਹਨਾਂ ਦੇ ਛਕਣ ਦਾ ਪਹਿਲਾਂ ਪ੍ਰਬੰਧ ਕੀਤਾ ਹੋਇਆ ਹੈ। ਇਹਨੇ ਬਿਲਕੁਲ ਭਰਮ ਨਹੀਂ ਕਰਨਾ, ਇਹ ਤੁਹਾਡੇ ਤੇ ਉਹਦੀ ਮਿਹਰ ਦੀ ਨਿਸ਼ਾਨੀ ਏ। ਜਿੰਨਾ ਵੀ ਬਰਤਨਾਂ ਵਿਚ ਲੰਗਰ ਤਿਆਰ ਕੀਤਾ ਏ ਉਹਦੇ ਤੇ ਕੱਪੜਾ ਪਾ ਕੇ ਸਾਈਡ ਤੋਂ ਤੁਸੀਂ ਕੱਢ ਕੱਢ ਕੇ ਵਰਤਾਈ ਚੱਲੋ, ਉਹਨੂੰ ਉੱਤੋਂ ਨਹੀਂ ਵੇਖਣਾ ਭਈ ਪੂਰਾ ਚੁੱਕੇ ਵੀ ਕਿੰਨਾ ਕੁ ਰਹਿ ਗਿਆ। ਇੱਕ ਸਾਈਡ ਤੋਂ ਬਾਲਟੀਆਂ ਪਾਓ, ਪ੍ਰਸ਼ਾਦੇ ਜਿੱਥੇ ਢੱਕੇ ਨੇ ਉਹਨਾਂ ਨੂੰ ਵਰਤਾਓ। 400 ਬੰਦੇ ਨੇ ਪ੍ਰਸ਼ਾਦਾ ਛਕ ਲਿਆ, ਉਹ ਬਰਤਨ ਅਜੇ ਵੀ ਭਰੇ ਪਏ। ਕਹਿਣ ਲੱਗੇ, ਬਾਕੀ ਹੁਣ ਪਿੰਡ ਵਿਚ ਵਰਤਾ ਦਿਓ। ਸਤਸੰਗ ਇੱਕ ਨਹੀਂ ਪਏ ਪੁਰਾਣੀ ਗੱਲ, ਮੇਰੀ ਉਦਾਹਰਨ ਦੇਣ ਤੋਂ ਮਤਲਬ ਹੈ ਨਾਨਕ ਦੇ ਸਾਹਮਣੇ ਇਹ ਚੀਜ਼ਾਂ ਗੁਰੂ ਕੇ ਪਿਆਰੇ ਤੁੱਛ ਹੋ ਜਾਂਦੀਆਂ ਨੇ। ਪਰ ਇਹ ਕਿਉਂ ਦੱਸਦੇ ਨੇ ਕਿ ਸਾਡਾ ਅੰਦਰ ਕਹਿੰਦਾ ਹੈ ਕਿ ਕਿਵੇਂ ਹੋਏਗਾ, ਪਾਸ਼ੀਆਂ ਬੈਠੇ ਨੇ, ਸਾਡੇ ਤੇ ਕਿਰਪਾ ਕਰਨੀ ਸੀ ਨਾ, ਸ਼ੰਕੇ ਦੂਰ ਕਰਨੇ ਸੀ, ਇਸ ਲਈ ਉਹ ਕਾਰਨ ਇਹੋ ਜਿਹਾ ਬਣ ਗਿਆ, ਸਬੱਬ ਬਣ ਗਿਆ ਗੁਰੂ ਕੇ ਪਿਆਰੇ ਉਹਨਾਂ ਦੇ ਵਿੱਚੋਂ ਇਹ ਇਹੋ ਜਿਹੀ ਘਟਨਾ ਵਾਪਰ ਗਈ। ਪਹਿਲਾਂ ਉਹ ਛਾਤਰੇ ਨੇ ਜਿਹੜੇ ਵੀ ਪਹਿਲਾਂ ਤੇ ਕੋਠਾ ਭਰਿਆ, ਹੁਣ ਛਕਣ ਵਾਲੇ ਖੁਸ਼ ਨੇ ਵੀ ਇਹੋ ਜਿਹਾ ਸਵਾਦ ਕੋਈ ਨਹੀਂ ਕਦੇ ਆਇਆ, ਆ ਨਹੀਂ ਸਕਦਾ। ਪਰ ਪਿਆਰਿਓ ਜਿਨ੍ਹਾਂ ਦੀ ਮੰਜ਼ਿਲ ਇਹਨਾਂ ਵਾਹਿਗੁਰੂ ਦੀ ਪ੍ਰਾਪਤੀ, ਉਹ ਇਹਨਾਂ ਚੀਜ਼ਾਂ ਤੇ ਆਪ ਰੋਕਦੇ ਨੇ ਕਿ ਉਹ ਲੋਕਾਂ ਨੂੰ ਦਿਖਾਉਣ ਕਿ ਮੈਂ ਜਦ ਤੁਸੀਂ ਥੋੜਾ ਭੋਜਨ ਤਿਆਰ ਕਰੋ ਤੇ ਮੈਂ ਉਹਨੂੰ ਵਧਾ ਦਿਆਂਗਾ। ਨਹੀਂ, ਗੁਰੂ ਕਾ ਸਿੱਖ ਇਹ ਕਦੇ ਨਹੀਂ ਕਰੇਗਾ। ਇਹ ਜਦੋਂ ਨਿਰੰਕਾਰ ਕੋਈ ਖੇਡ ਵਰਤਾਵੇ ਉਸ ਹਾਲਤ ਵਿਚ ਇਹੋ ਜਿਹਾ ਬਚਨ ਹੁੰਦਾ ਏ। ਪਿਆਰਿਓ ਆਪ ਜੀ ਨੇ ਦੋ ਨਾਂ ਸੁਣੇ ਹੋਣਗੇ ਮਹਾਂਪੁਰਖਾਂ ਦੀ ਕਾਰ ਸੇਵਾ ਵਾਲਿਆਂ ਦੇ, ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਤੇ ਸੰਤ ਬਾਬਾ ਸਾਧੂ ਸਿੰਘ ਜੀ ਜਿਨ੍ਹਾਂ ਨੇ ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਈ, ਗੁਰੂ ਕੇ ਪਿਆਰੇ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਲਈ, ਬੜੇ ਬੜੇ ਵੱਡੇ ਗੁਰੂ ਅਸਥਾਨਾਂ ਦੀ ਉਹਨਾਂ ਨੇ ਸੇਵਾ ਲਈ, ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਦੇ ਹੁਕਮ ਨਾਲ ਉਹਨਾਂ ਨੇ ਸੇਵਾ ਪ੍ਰਾਰੰਭ ਕੀਤੀ ਸੀ। ਉਹਨਾਂ ਨੇ ਜਦੋਂ ਸੇਵਾ ਪ੍ਰਾਰੰਭ ਕੀਤੇ, ਬਾਬਾ ਸਾਧੂ ਸਿੰਘ ਨੂੰ ਵੀ ਨਾਲ ਲੈ ਕੇ ਆਏ ਮਹਾਂਪੁਰਖ ਪਟਿਆਲੇ ਵਾਲੇ। ਜਦੋਂ ਆਏ ਹੁਕਮ ਸੀ ਭਾਈ ਤੁਸਾਂ ਨੇ ਨਾ ਤੁਸੀਂ ਕਦੇ ਵੇਖ ਲਿਆ ਜੇ ਕਾਰ ਸੇਵਾ ਵਾਲਿਆਂ ਨੂੰ, ਉਹਨਾਂ ਨੇ ਪਰੰਪਰਾ ਤੋਰੀ ਕਿ ਤੁਸੀਂ ਨਾ ਵਾਹਿਗੁਰੂ ਨੂੰ ਸਵੇਰ ਤੇ ਸ਼ਾਮ ਨਾਲ ਨਾ ਜੋੜੋ, ਹਰ ਗੱਲ ਵਿਚ ਵਾਹਿਗੁਰੂ ਨੂੰ ਲਿਆ ਕੇ ਫਿੱਟ ਕਰੋ, ਪ੍ਰਸ਼ਾਦਾ ਵਰਤਾਣਾ ਏ, ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਦਾਲਾ, ਸਬਜ਼ੀ ਵਾਹਿਗੁਰੂ, ਉੱਠੋ ਵਾਹਿਗੁਰੂ, ਬਹਿ ਜਾਓ ਵਾਹਿਗੁਰੂ, ਪਾਸੇ ਹੋ ਜਾਓ ਵਾਹਿਗੁਰੂ, ਹਰ ਪਾਸੇ ਵਾਹਿਗੁਰੂ ਵਾਹਿਗੁਰੂ। ਗੁਰੂ ਕੇ ਪਿਆਰਿਓ ਭਾਈ ਵਾਹਿਗੁਰੂ ਜੇ ਸਾਰਿਆਂ ਨੂੰ ਕਹਿਣਾ ਤੇ ਕਹਿਣਾ, ਵਾਹਿਗੁਰੂ ਜੀ ਸਾਰੇ ਹੁਣ ਆਰਾਮ ਕਰ ਲੋ, ਵਾਹਿਗੁਰੂ ਜੀ ਥੋੜਾ ਚੁੱਪ ਦਾ ਦਾਨ ਬਖਸ਼ੋ। ਪਿਆਰਿਓ ਕੈਸਾ ਸੋਹਣਾ ਢੰਗ ਹਰ ਜਗ੍ਹਾ ਤੇ ਵਾਹਿਗੁਰੂ ਵਾਹਿਗੁਰੂ, ਤੇ ਜਿਨ੍ਹਾਂ ਦੇ ਭਾਗ ਮਾੜੇ ਉਹਨਾਂ ਨੂੰ ਇਹ ਵੀ ਗੱਲਾਂ ਵੀ ਚੰਗੀਆਂ ਲੱਗਦੀਆਂ। ਉਹ ਕਹਿਣਗੇ ਦਾਲ ਵਾਹਿਗੁਰੂ ਬਣ ਗਈ ਏ, ਸਬਜ਼ੀ ਵਾਹਿਗੁਰੂ ਬਣ ਗਈ ਏ। ਗੁਰੂ ਕੇ ਪਿਆਰਿਓ ਜਦੋਂ ਕਿ ਮਾਤੀ ਪੁੱਠੇ ਪਾਸੇ ਨੂੰ ਸੋਚੇ ਤੇ ਇਹਨੇ ਇਹੋ ਜਿਹੇ ਖਿਆਲ ਦੇਣ, ਇਹਨੇ ਉਹ ਕਿਹੜੀ ਚੀਜ਼ ਏ ਜਿੱਥੇ ਵਾਹਿਗੁਰੂ ਆਪ ਨੇ ਸਾਧ ਸੰਗਤ ਇਹਦੀ ਗੱਲ ਤੇ ਇਹਦਾ ਭਲਾ ਕਰਨਾ ਏ। ਮੈਂ ਬੇਨਤੀ ਕਰਦਾ ਸਾਂ, ਸੇਵਾ ਲੱਗੀ ਕੋਈ ਬੇਅੰਤ ਮਾਇਆ ਆਈ ਜਾ ਰਹੀ ਇਧਰੋਂ ਇਧਰੋਂ, ਉਹ ਸੇਵਾ ਚਲਾਈ ਜਾ ਰਹੇ ਨੇ। ਇੱਕ ਦਿਨ ਬਾਬਾ ਸਾਧੂ ਸਿੰਘ ਸਹਿਜੀ ਕਹਿਣ ਲੱਗੇ, ਬਾਬਾ ਗੁਰਮਤ ਸਿੰਘ ਜੀ ਮੈਨੂੰ ਪਿੱਛੇ ਮਾਤਾ ਵਿਚ ਲਿਆ ਤੇ ਸਾਰਾ ਦਿਨ ਇਧਰੋਂ ਸੰਗਤ ਮਾਤਾ ਦੇਂਦੀ ਉਧਰੋਂ ਸੀ ਲਾਈ ਜਾਣੇ ਆ, ਪਰ ਮਾਤਾ ਨਾਲ ਕਿੱਚੇ ਵਾਹ ਮੈਂ ਤੇ ਤਿਆਗੀ ਬਿਰਤੀ ਸੀ ਭਈ ਇਕੱਲਿਆਂ ਰਹਿਣਾ। ਹੁਕਮ ਕੀਤਾ ਜੇ ਮਾਤਾ ਵੇਖ ਵੇਖ ਕੇ ਨਾ ਕਹਿੰਦੇ ਚੰਗਾ ਤੂੰ ਲੱਗਦਾ ਪਿਆ। ਕਹਿਣ ਲੱਗੀ ਮੈਂ ਕੁਝ ਨਹੀਂ ਲੱਗਦਾ, ਤੈਨੂੰ ਰੋਕ ਦੇਨੇ ਆ, ਬਸ ਬਚਨ ਕਰਨ ਦੀ ਦੇਰ ਸੀ, ਮਾਇਆ ਕੋਈ ਵੀ ਨਹੀਂ ਪੇਟ ਕਰਦਾ। ਕਿੰਨਾ ਜਿਹੜੀ ਪਹਿਲਾਂ ਸੀ ਉਹ ਲੱਗਦੀ, ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ। ਕਹਿੰਦੇ ਕੌਣ ਸੇਵਾ 6 ਕੁ ਮਹੀਨਿਆਂ ਵਿਚ ਲਗਭਗ ਪੂਰਾ ਕੰਮ ਬੰਦ ਹੋ ਗਿਆ। ਕੋਈ ਨੀ ਆਉਂਦੇ, ਕਹਿੰਦੇ ਸੁੱਖ ਲਓ ਜੀ, ਜਿਵੇਂ ਜੇ ਅੰਦਰ ਨੀ ਮੰਨਦਾ ਤੇ ਮਹਾਰਾਜ ਜੀ ਨੂੰ ਕਹਿਣਗੇ ਨਾ ਵੀ ਨਾਮ ਆਇਆ ਆਏ ਤੇ ਨਾ ਆਪਾਂ ਵਰਤਾਂਗੇ, ਨਹੀਂ ਆਈ ਰੁਕੇ ਰਹੇ, ਛੇ ਕੁ ਮਹੀਨੇ ਲੰਘ ਗਏ ਤੇ ਫਿਰ ਚਾਲ ਪਾਇਆ ਬਾਬਾ ਸਾਧੂ ਸਿੰਘ ਜੀ ਦੇ ਅੰਦਰ ਮਾਲਕ ਨੇ, ਕਹਿਣ ਲੱਗੇ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਸ਼ੋ, ਮਹਾਰਾਜ ਜੀ ਦੇ ਘਰ ਦੀ ਸੇਵਾ ਨਹੀਂ ਸੀ ਰੁਕਣੀ ਚਾਹੀਦੀ। ਕਹਿਣ ਲੱਗੇ ਜੀ ਜੇ ਨਹੀਂ ਰੁਕਣੀ ਚਾਹੀਦੀ ਸੀ ਤੇ ਸ਼ੁਰੂ ਹੋ ਜਾਏਗੀ, ਕਹਿੰਦੇ ਕਰੀਏ ਕਿਵੇਂ ਮਾਤਾ ਤੇ ਰੁਕ ਗਏ। ਕਹਿਣ ਲੱਗੇ ਦੇਖੋ ਉਹਨੇ ਹੁਕਮ ਵਿੱਚ ਮਾਤਾ ਭੇਜੀ ਸੀ, ਆਪਾਂ ਬੇਨਤੀ ਕੀਤੀ ਉਹ ਰੁਕ ਗਏ ਉਹਦੇ ਹੱਥ ਵਾਸਤੇ। ਜੇ ਤੁਸੀਂ ਚਾਹੁੰਦੇ ਹੋ ਮਾਲਕ ਕੋਲ ਅਰਦਾਸ ਕਰੋ, ਗੁਰੂ ਰਾਮਦਾਸ ਪਿਤਾ ਜੀ ਸੇਵਾ ਲੈ ਲਓ, ਉਹ ਆਪੇ ਫਿਰ ਸ਼ੁਰੂ ਕਰ ਦੇਣਗੇ। ਜਦੋਂ ਅਰਦਾਸ ਕੀਤੇ ਉਹਦੇ ਸਭ ਤੋਂ ਪਹਿਲਾਂ ਇੱਕ ਨੇ 5 ਤਜਾਬ ਦਿੱਤਾ, ਕਹਿੰਦੇ ਜੀ ਕਾਫੀ ਚਿਰ ਤੋਂ ਭਾਵਨਾ ਸੀ, ਮੌਕਾ ਨਹੀਂ ਸੀ ਮਿਲ ਰਿਹਾ, ਅੱਜ ਪਹੁੰਚਿਆ ਪ੍ਰਵਾਨ ਕਰ ਲਓ। ਉਹ ਕਿਸੇ ਦੇ ਅੰਦਰ ਕਿਵੇਂ ਵੱਸਦਾ ਏ, ਕਿਵੇਂ ਉਹ ਲਿਆਉਂਦਾ ਏ, ਉਹਦੀਆਂ ਉਹ ਜਾਣੇ ਗੁਰੂ ਕੇ ਡਰਿਓ। ਪਰ ਇਹ ਤੋਂ ਸਾਨੂੰ ਪਤਾ ਲੱਗਦਾ ਏ ਨਾ ਵੀ ਇਹਨਾਂ ਦੇ ਅਧੀਨ ਹੈ, ਪਰ ਇੱਕ ਇਸ ਤੋਂ ਅੱਗੇ ਕਿਉਂਕਿ ਉਹ ਪਿਆਰੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਕੁਝ ਮਿਲੇ, ਉਹ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ, ਉਹ ਚਾਹੁੰਦੇ ਨੇ ਸ਼ਬਦ ਦੇ ਜਾਪ ਨੂੰ, ਉਹ ਚਾਹੁੰਦੇ ਵਾਹਿਗੁਰੂ ਨੂੰ। ਜਦੋਂ ਰਿੱਧੀਆਂ ਸਿੱਧੀਆਂ ਆਉਂਦੀਆਂ ਤੇ ਕੁਰਲਾ ਉੱਠਦੇ ਨੇ, ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਵੀ ਸਾਡੇ ਬਚਨਾਂ ਵਿੱਚ ਤਾਕਤ ਏ, ਅਸੀਂ ਜੋ ਮਰਜ਼ੀ ਕਰ ਲਈਏ। ਉਹ ਤਾਂ ਅਰਦਾਸ ਕਰਦੇ ਸਿੱਧ ਖੂਵਾਂ ਸਿੱਧ ਲਾਏ ਹਿਰਦੇ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ। ਮਾਲਕਾ ਕਿਰਪਾ ਕਰੀ ਮੈਨੂੰ ਕਿਧਰੇ ਇਹੋ ਜਿਹੀ ਨਾ ਸਬਾ ਬਣੇ ਤੇ ਰਿਧੀਆਂ ਸਿੱਧੀਆਂ ਮੇਰੇ ਰਸਤੇ ਵਿੱਚ ਆ ਗਈਆਂ, ਇਹ ਮੈਨੂੰ ਰੋਕ ਸਕਦੀਆਂ ਨੇ, ਮੈਨੂੰ ਕਿਰਪਾ ਕਰਕੇ ਅੱਗੇ ਤੋਰੀ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ, ਮੰਜ਼ਿਲ ਪੜਾਂ ਪਈ ਪੜਾਂ। ਪਹਿਲਾਂ ਸਾਨੂੰ ਪਦਾਰਥ ਚਾਹੀਦੇ ਨੇ ਪਿਆਰੇ, ਫਿਰ ਇਹ ਜਦੋਂ ਕੁਝ ਸਿਮਰਨ ਕਰਦਾ ਹੈ ਕਿ ਸਤਿਗੁਰੂ ਕਹਿੰਦੇ ਪਦਾਰਥ ਆਉਂਦੇ ਚੰਗੇ ਲੱਗਦੇ ਨੇ, ਫਿਰ ਇੱਕ ਸਮਾਂ ਜਦੋਂ ਇਹ ਪਦਾਰਥ ਚੰਗੇ ਨਹੀਂ ਲੱਗਦੇ, ਉਹ ਕੇਵਲ ਚੰਗਾ ਲੱਗਦਾ ਏ। ਹੋਇਆ ਕਿ ਉਹ ਕਹਿੰਦੇ ਜਦੋਂ ਕਿਸੇ ਕੋਲ ਰਿਧੀਆਂ ਸਿੱਧੀਆਂ ਆਉਂਦੀਆਂ ਨੇ ਨਾ, ਲੋਕ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ, ਬਹੁਤ ਅਦਬ ਸਤਿਕਾਰ ਕਰਦੇ ਨੇ, ਪਰ ਉਹਦੇ ਨਾਲ ਕਈ ਵਾਰ ਰੱਬ ਵੱਲੋਂ ਮੂੰਹ ਭੌ ਜਾਂਦਾ, ਲੋਕਾਂ ਵੱਲ ਹੋ ਜਾਂਦਾ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਉ ਨਾ ਮੀਤ, ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ, ਚੀਤ ਉਹ ਚਿਤ ਵਿਚਕਾਰ ਹੀ ਰੁਕ ਜਾਂਦਾ ਏ। ਇਸ ਲਈ ਸਾਤ ਸੰਗਤ ਸਾਨੂੰ ਹੁਕਮ ਹੀ ਕੱਲਾ ਨਾਮ ਹੀ ਮੰਗੀਏ, ਨਾਮ ਜਪ ਕੇ ਜੋ ਕੁਝ ਵਾਹਿਗੁਰੂ ਦੇਵੇ ਉਹਨੂੰ ਪ੍ਰਵਾਨ ਕਰੀ ਚੱਲੀਏ। ਬਹੁਤਾ ਦੇਵੇ ਥੋੜਾ ਦੇਵੇ, ਪਰ ਇਹੋ ਜਿਹੀ ਨਹੀਂ ਪੁਰਨੇ ਪਾਣੀ ਚਾਹੀਦੀ, ਮੇਰੇ ਕੋਲ ਵੀ ਤਾਕਤ ਹੋਵੇ, ਮੈਂ ਵੀ ਕਿਸੇ ਨੂੰ ਦਿਖਾਵਾਂ ਅੰਤਰਜਾਮਤਾ, ਮੈਂ ਵੀ ਦਿਖਾਵਾਂ ਵੀ ਮੇਰੀ ਅਰਦਾਸ ਪੂਰੀ ਹੋ ਜਾਂਦੀ ਜੇ। ਜਿਹੜਾ ਆਦਮੀ ਇੱਥੇ ਖਲੋ ਗਿਆ ਨਾ ਵੀ ਮੇਰੀ ਅਰਦਾਸ ਪੂਰੀ ਹੋ ਜਾਂਦੀ ਏ, ਉਹਦੀ ਪੂਰੀ ਅਰਦਾਸ ਤੇ ਹੋ ਜਾਏਗੀ, ਪਰ ਰੱਬ ਵੱਲੋਂ ਉਹ ਬਹੁਤ ਦੂਰ ਚਲਾ ਜਾਏਗਾ। ਗੁਰੂ ਕੇ ਪਿਆਰਿਓ, ਇਹ ਉਹਦੀਆਂ ਮਿਹਰਾਂ ਵੱਲ ਧਿਆਨ ਕਰਨਾ ਚਾਹੀਦਾ ਏ, ਕਿਉਂਕਿ ਸ਼ਬਦ ਪਿੱਛੋਂ ਨਿਕਲੇ ਮੇਰੀ ਵੀ ਮੇਰੇ ਕੋਲ ਇੰਨੀ ਤਾਕਤ ਆ ਚੁੱਕੀ ਏ। ਸਾਧ ਸੰਗਤ ਕਈ ਖਤਰਨਾਕ ਹੈ, ਸਾਹਿਬ ਕਹਿੰਦੇ ਖਿਆਲ ਹੀ ਨਾ ਅੰਦਰ ਆਵੇ, ਬਸ ਸੰਗਤ ਨਾਲ ਮਿਲ ਕੇ ਰਹੀਏ, ਮਾਲਕ ਦੇ ਚਰਨਾਂ ਵਿੱਚ ਉਹ ਜਿਹਨੂੰ ਉਹਨੂੰ ਭਾਵੇ ਤੇ ਉਹ ਦੇ ਦੇਵੇ, ਨਾ ਭਾਵੇ ਤੇ ਨਾ ਸੀ ਅਰਦਾਸ ਦਾ ਮਤਲਬ ਕਿ ਬੇਨਤੀ ਕਰਨੀ ਤਰਲਾ ਲੈਣਾ, ਉਹ ਮਾਲਕਾਂ ਦੀ ਮੌਜ ਏ, ਦੇਣ ਜਾਂ ਨਾ ਦੇਣ ਉਸ ਤੰਤਰ ਨੇ ਸਾਡੀ ਅਰਦਾਸ ਦੇ ਗੁਲਾਮ ਨਹੀਂ ਕਰਨ। ਪਰ ਪਿੱਛੇ ਜਿਹੜੀ ਘਟਨਾ ਵਾਪਰੀ ਸੁਣਨਾ 2-4 ਮਿੰਟ, ਪਾਸ਼ੀਆਂ ਦੇ ਘਰੋਂ ਜਿਹੜਾ ਵੀ ਭੋਜਨ ਮਠਿਆਈਆਂ ਛਕਦਾ ਖੁਸ਼ ਹੁੰਦਾ ਜਾ ਰਿਹਾ, ਕਹਿੰਦਾ ਐਕੋ ਜਿਹਾ ਸਵਾਦ ਕਦੇ ਆਇਆ ਹੀ ਨੇ।
ਪੰਚ ਦਰਸ਼ਨ ਘਰ ਰਾਖੀ ਸੋਏ,
ਪੰਜ ਦਿਨ ਉਹ ਬਰਾਤ ਰਹੀ ਤੇ ਕਹਿੰਦੇ ਭੋਜਨ ਦੀ ਤੋਟ ਆਈ ਕੋਈ ਨੀ ਕਹਿ,
ਪਕਵਾਨ ਜਮਾਏ ਖਾਏ ਜਿਹਨੇ ਸੀ ਔਰ ਹਰ ਖਾਏ।
ਕਈ ਪ੍ਰਕਾਰ ਦੇ ਭੋਜਨ ਬਣੇ ਨੇ, ਬਰਾਤੀ ਖਾ ਖਾ ਕੇ ਪ੍ਰਸੰਨ ਪੂਰੇ ਤਨ।
ਗਦਾ ਕਰੀ ਜੇ ਦਾਤ ਵਿਸਾਲਾ, ਅਚਰਜ ਭੇ ਨਰ ਕੀਐ ਕਹਿ ਕਾਲਾ।
ਕਹਿਣ ਲੱਗੇ ਕਿ ਜਦੋਂ ਬਰਾਤ ਨੂੰ ਵਿਦਾਇਗੀ ਦਿੱਤੀ ਤੇ ਸਾਰੇ ਲੋਕ ਬੜੇ ਹੈਰਾਨ ਪੂਰੇ ਤਨ।
ਮਿਲ ਕੇ ਤਦ ਇਸ ਵਿਦ ਭਾਖੀ, ਗੁਰੂ ਪੈਜ ਨਿਜ ਸਿੱਖਣ ਰਾਖੀ।
ਸਾਰਿਆਂ ਦੇ ਮੁੱਖ ਤੋਂ ਇੱਕੋ ਆਵਾਜ਼ ਆ ਰਹੀ ਹੈ ਵੀ ਸਤਿਗੁਰੂ ਨੇ ਪੈਜ ਰੱਖੀ, ਸਿੱਖ ਦੀ ਵੇਖੋ ਇਹਨੇ ਸੰਗਤ ਨੂੰ ਭੋਜਨ ਛਕਾਇਆ ਏ ਤੇ ਨਿਰੰਕਾਰ ਨੇ ਇਹਨਾਂ ਦੀ ਪੈਜ ਰੱਖੀ ਏ। ਬੜੇ ਪਿਆਰੇ ਤਰੀਕੇ ਨੇ ਸੰਗਤ ਦੀ ਸੇਵਾ, ਸਤਿਗੁਰਾਂ ਦੀ ਸੇਵਾ ਕਰਨੀ ਤੇ ਸਤਿਗੁਰੂ ਉਨੀ ਬਰਕਤਾਂ ਪਾਉਂਦਾ ਏ। ਇਹ ਨੀ ਵੀ ਕੇਵਲ ਇੱਕੋ ਦਮ ਭੋਜਨ ਤਿਆਰ ਕਰਕੇ ਆ ਜਾਣਾ, ਉਹ ਹਾਲਾਤ ਇਹੋ ਜਿਹੇ ਬਣਾ ਦਿੰਦਾ ਏ, ਉਹ ਨਿਰੰਕਾਰ ਸਾਰੀ ਜ਼ਿੰਦਗੀ ਉਹਨੇ ਬਰਕਤਾਂ ਪਾਈ ਜਾਣੀਆਂ ਤਨ।
ਨਾਨਕ ਸ਼ਰਧਾ ਭਈ ਭਾਉ ਭਗਤ ਜਗਨ ਪ੍ਰਗਟਈ।
ਕਹਿਣ ਲੱਗੇ ਬਹੁਤ ਸੰਗਤ ਦੀ, ਬਹੁਤ ਲੋਕਾਂ ਦੀ ਸ਼ਰਧਾ ਬਣ ਗਈ ਹਰ ਕੋਈ ਸਤਿਗੁਰੂ ਜੀ ਦੇ ਇਸ ਕੌਤਕ ਨੂੰ ਵੇਖ ਕੇ। ਕੋਈ ਪ੍ਰੇਮ ਕਰਨ ਲੱਗ ਪਿਆ, ਭਗਤੀ ਕਰਨ ਲੱਗ ਪਿਆ, ਹਰ ਕਿਸੇ ਦੇ ਮੂੰਹ ਵਿੱਚੋਂ ਪੂਰੇ ਗੁਰੂ ਦੇ ਕੇ ਸ਼ੁਕਰਾਨਾ ਨਿਕਲਦਾ ਏ। ਤੁਸੀਂ ਮਿਲ ਕੇ ਆਖੋ ਜੀ ਗੁਰ ਪੂਰਾ ਮੇਰਾ, ਗੁਰ ਪੂਰਾ ਰੱਖਦਾ ਉਦੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਨਿਕਲਦਾ, ਸਾਡਾ ਪੂਰਾ ਗੁਰੂ ਏ। ਉਹ ਆਪਣੇ ਆਪਣੇ ਸੇਵਕਾਂ ਦੀ ਰੱਖ ਲੈਂਦਾ ਜਿੱਥੇ ਕਿੱਥੇ, ਸਤਿਗੁਰੂ ਮੇਹਰ ਕਰਨ ਸੱਚੇ ਪਾਤਸ਼ਾਹ ਜੀ। ਅਸੀਂ ਵੀ ਰਲ ਮਿਲ ਕੇ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਨਾਮ ਜਪੀਏ, ਸਤਿਗੁਰੂ ਸਾਰੀ ਜ਼ਿੰਦਗੀ ਸਾਡੀ ਲੋਕ ਪਰਲੋਕ ਉਹ ਆਪ ਪੈਜ ਰੱਖਣਗੇ। ਅੱਜ ਇਹਨੇ ਵਚਨ ਪ੍ਰਵਾਨ ਕਰਨੇ, ਉਹਨੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਕੇ ਸਾਧ ਸੰਗਤ, ਮੇਰੀਆਂ ਫੁੱਲਾਂ ਦੀ ਖਿਮਾ ਕਰਦੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।